ਗਰੀਬਨ ਬਾਦ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰਖਿਲਾਫ ਪੈਂਦੇ ਖਾਂ ਨੇ ਬਾਰੀ 'ਚ ਜਾ ਕੇ ਸ਼ਿਕਾਇਤ ਕੀਤੀ ਹੈ। ਬਾਦਸ਼ਾਹ ਸ਼ਾਹਜਹਾਨ ਨੇ ਪੈਂਦੇ ਖਾਂ ਦੀਆਂ ਗੱਲਾਂ ਸੁਣੀਆਂ ਔਰ ਆਪਣੇ ਇੱਕ ਜਰਨੈਲ ਜਿਹਦਾ ਨਾਮ ਕਾਲੇ ਖਾਂ ਹੈ, ਕਾਲੇ ਖਾਂ ਨੂੰ ਜੋ ਅਬਦੁਲ ਸਮੁੰਦ ਖਾਨ ਦਾ ਭਰਾ ਹੈ, ਮੁਖਲਸ ਖਾਨ ਦਾ ਭਰਾ ਹੈ, ਜਿਹੜਾ ਮੁਖਲਸ ਖਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਗੁਰੂ ਘਰ ਚੜ ਕੇ ਆਇਆ ਸੀ, ਕਾਲੇ ਖਾਂ ਉਹਦਾ ਭਾਈ ਹੈ ਤੇ ਪਿਸ਼ੋਰ ਦਾ ਨਵਾਬ ਹੈ। 50,000 ਫੌਜ ਦੇ ਅਧੀਨ ਸੀ। ਇਹਨੇ ਪਾਨਾ ਦਾ ਬੀੜਾ ਚੱਬਿਆ, ਤਲਵਾਰ ਆਪਣੇ ਮਿਆਨ ਚ ਪਾਈ, ਕਹਿੰਦਾ ਗੁਰੂ ਘਰ ਤੇ ਮੈਂ ਹਮਲਾ ਕਰਕੇ ਜਾਵਾਂਗਾ ਔਰ ਗੁਰੂ ਜੀ ਦੇ ਸਮੇਤ ਜਿਹੜਾ ਤੁਹਾਡਾ ਦਿਲਬਾਗ ਘੋੜਾ ਹੈ ਉਹ ਲਿਆ ਕੇ ਤੁਹਾਡੇ ਕੋਲ ਹਾਜ਼ਰ ਕਰਾਂਗਾ। ਬਾਦਸ਼ਾਹ ਨੇ 1.25 ਲੱਖ ਰੁਪਏ ਦੀ ਖਿਲਤ ਕਾਲੇ ਖਾਂ ਨੂੰ ਦੇ ਕੇ ਇਹਦਾ ਸਨਮਾਨ ਕੀਤਾ ਹੈ। ਇਹਦੇ ਨਾਲ ਹੀ ਇੱਕ ਦੂਸਰਾ ਜਰਨੈਲ ਜਿਹਦਾ ਨਾਮ ਖੋਜਾ ਅਨਵਰ ਖਾਨ ਹੈ, ਇਹ ਸੂਬੇ ਜਲੰਧਰ ਦਾ ਮਿੱਤਰ ਸੀ, ਜਿਹਨੂੰ ਮਹਾਰਾਜ ਜੀ ਨੇ ਹਰਗੋਬਿੰਦਪੁਰੇ ਦੇ ਜੰਗ ਚ ਮਾਰਿਆ ਸੀ ਅਬਦੁਲ ਖਾਨ ਨੂੰ। ਇਹ ਵੀ ਆਇਆ ਅੱਗੇ, 2,000 ਫੌਜ ਇਹਦੇ ਨਾਲ ਸੀ। ਪੈਂਦੇ ਖਾਂ ਨੂੰ ਵੀ ਸਿਰੇ ਪਾਓ ਦਿੱਤਾ, ਪੈਂਦੇ ਖਾਂ ਦੇ ਜਵਾਈ ਨੂੰ ਵੀ ਸਿਰੇ ਪਾਓ ਦੇ ਕੇ ਇਹ ਸਾਰੀ ਮਲੇਛਾਂ ਤੇ ਦੁਸ਼ਟਾਂ ਦੀ ਚੌਂਕੜੀ ਗੁਰੂ ਘਰ ਤੇ ਚੜਾ ਕੇ ਬਾਦਸ਼ਾਹ ਸ਼ਾਹਜਹਾਨ ਨੇ ਤੋਰੀ ਹੈ। ਲਾਹੌਰ ਦੀ ਧਰਤੀ ਤੇ ਨਗਾਰਿਆਂ ਤੇ ਚੋਭਾਂ ਵੱਜੀਆਂ ਹਨ, ਵੱਡੀ ਭਾਰੀ ਫੌਜ ਜਾ ਰਹੀ ਹੈ। ਬਾਦਸ਼ਾਹ ਚਾਹੁੰਦਾ ਹੋਰ ਵੀ ਫੌਜ ਜਾਵੇ ਨਾਲ, ਹੋਰ ਫੌਜ ਵੀ ਨਾਲ ਤਿਆਰ ਕਰਕੇ ਭੇਜ ਰਿਹਾ। ਆਓ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀ ਪਾਵਨ ਕਥਾ ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੁਤਬ ਖਾਨ ਬੈਠਿਓ ਪਿਖਿਓ ਹਜ਼ਰਤ ਆਪਣੇ ਤੀਰ।
ਕੁਤਬ ਖਾਨ ਜਿਹੜਾ ਜਲੰਧਰ ਦਾ ਸੂਬੇਦਾਰ ਸੀ, ਇਹ ਪੈਂਦੇ ਖਾਨ ਦਾ ਸਿਫਾਰਸ਼ੀ ਬਣ ਕੇ ਆਇਆ ਸੀ ਬਾਦਸ਼ਾਹ ਕੋਲ। ਤੋ ਕੁਤਬ ਖਾਨ ਸੂਬੇ ਜਲੰਧਰ ਨੂੰ ਆਪਣੇ ਕੋਲ ਬੈਠਿਆਂ ਵੇਖ ਕੇ ਬਾਦਸ਼ਾਹ ਸ਼ਾਹਜਹਾਨ ਬੋਲਿਆ, ਕਹਿਣ ਲੱਗਾ
ਤੂੰ ਪੀ ਕਰ ਪ੍ਰਸਥਾਨ ਕੋ ਸੁਮਤਵੰਤ ਬੜ ਵੀਰ।
ਕਹਿਣ ਲੱਗਾ ਕੁਤਬ ਖਾਨ ਤੈਨੂੰ ਵੀ ਨਾਲ ਜਾਣਾ ਚਾਹੀਦਾ, ਕਿਉਂਕਿ ਤੂੰ ਬੜਾ ਸੁਮਤਵਾਨ ਹੈ, ਧੀਰਜੀ ਹੈ, ਨਾਲੇ ਉਸ ਇਲਾਕੇ ਦਾ ਭੇਤੀ ਆ, ਉਹ ਤੇਰਾ ਇਲਾਕਾ ਹੈ ਜਲੰਧਰ ਦਾ। ਕਰਤਾਰਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵੇਲੇ ਨਿਵਾਸ ਕਰ ਰਹੇ ਨੇ, ਤੋ ਤੈਨੂੰ ਵੀ ਨਾਲ ਜਰੂਰ ਜਾਣਾ ਚਾਹੀਦਾ ਆਪਣੀ ਫੌਜ ਲੈ ਕੇ।
ਚੌਪਈ ਨਗਰ ਜਲੰਧਰ ਤਾਲਕ ਤੇਰੇ,
ਕਿਉਂਕਿ ਜਲੰਧਰ ਦਾ ਜਿਤਨਾ ਇਲਾਕਾ ਹੈ ਤੇਰੇ ਅਧੀਨ ਹੈ। ਤਾਲਕ ਦਾ ਮਤਲਬ ਹੁੰਦਾ ਵੀ ਤੇਰੇ ਤੁਲਕ ਹੈ, ਤੇਰੇ ਅਧੀਨ ਹੈ ਜਲੰਧਰ ਦਾ, ਜਿਹੜਾ ਕਿਉਂਕਿ ਜਲੰਧਰ ਇੱਕ ਵੱਖਰਾ ਸੂਬਾ ਸੀ ਸਰਹੰਦ ਤੋਂ, ਫਿਰ ਅੱਗੇ ਜਾ ਕੇ ਜਲੰਧਰ ਸੂਬਾ, ਜਲੰਧਰ ਤੋਂ ਅੱਗੇ ਫਿਰ ਲਾਹੌਰ ਦਾ ਸੂਬਾ, ਏਦਾਂ ਇਹ ਵੱਖੋ ਵੱਖਰੇ ਸੂਬੇ ਬਣੇ ਹੋਏ ਤੇ ਇਹਨਾਂ ਦੇ ਸੂਬੇਦਾਰ ਬਾਦਸ਼ਾਹਾਂ ਵੱਲੋਂ ਮੁਕਰਰ ਕੀਤੇ ਹੋਏ ਸਨ। ਤੋ ਜਲੰਧਰ ਦਾ ਇਲਾਕਾ ਵੀ ਬਹੁਤ ਵੱਡਾ ਸੀ। ਤੋ ਕਹਿਣ ਲੱਗਾ ਵੀ ਤੂੰ ਜਲੰਧਰ ਦਾ ਸੂਬੇਦਾਰ ਹੈ ਤੇ ਉੱਥੋਂ ਦਾ ਇਲਾਕਾ ਤੇਰੇ ਅਧੀਨ ਹੈ।
ਦਿਓ ਲਸ਼ਕਰ ਉਤਸ਼ਾਹ ਕਨੇਰੇ,
ਤੇਰਾ ਲਸ਼ਕਰ ਵੀ ਨਾਲ ਹੈ ਤੇਰੇ ਬਹੁਤ ਭਾਰੀ, ਉਹਨਾਂ ਨੂੰ ਵੀ ਉਤਸ਼ਾਹ ਦੇ ਤੇ ਜੋ ਕਾਲੇ ਖਾਂ ਜਾ ਰਿਹਾ ਗੁਰੂ ਘਰ ਤੇ ਮੁਹਿੰਮ ਕਰਨ ਵਾਸਤੇ ਚੜ ਕੇ, ਤੂੰ ਇਹਨਾਂ ਦੇ ਨਾਲ ਚੜ ਕੇ ਜਾਣਾ ਤੇ ਤੂੰ ਵੀ ਇਹਨਾਂ ਨੂੰ ਉਤਸ਼ਾਹ ਦੇਣਾ ਹੈ।
ਸਭ ਕੀ ਸੁਧ ਲਿਓ ਦੇਖੋ ਜੰਗ,
ਤੇ ਸਾਰਿਆਂ ਦੀ ਸੁਧ ਸਾਰ ਤੂੰ ਲੈਣੀ ਹੈ, ਕਿਉਂਕਿ ਤੇਰੇ ਇਲਾਕੇ ਚ ਦਲ ਜਾਣਾ ਫੌਜ ਜਾਣੀ ਹੈ ਤੇ ਤੇਰੇ ਇਲਾਕੇ ਚ ਜਾਣ ਕਰਕੇ ਤੇਰੀ ਜਿੰਮੇਵਾਰੀ ਬਣਦੀ ਹੈ ਉਹਨਾਂ ਦੀ ਸੇਵਾ ਸੰਭਾਲ ਕਰਨੀ, ਸਾਰਿਆਂ ਦੀ ਸੁਧ ਸਾਰ ਲੈਣੀ, ਘੋੜਿਆਂ ਦੇ ਘਾਹ ਪੱਠੇ ਦਾ, ਫੌਜਾਂ ਦੇ ਆਸਣ ਦਾ, ਰਾਸ਼ਨ ਦਾ ਸਾਰਾ ਪ੍ਰਬੰਧ ਤੈਨੂੰ ਕਰਨਾ ਚਾਹੀਦਾ, ਕਿਉਂਕਿ ਉਹ ਤੇਰੇ ਅਧੀਨ ਹੈ ਸਾਰਾ ਇਲਾਕਾ, ਤੇਰੇ ਇਲਾਕੇ ਚ ਹੀ ਫੌਜ ਨੇ ਚੜ ਕੇ ਜਾਣਾ।
ਬਨੋ ਸਹਾਇਕ ਪੈਂਦੇ ਸੰਗ,
ਪੈਂਦੇ ਖਾਂ ਦੀ ਮਦਦ ਕਰਨੀ ਹੈ, ਪੈਂਦੇ ਖਾਂ ਦੀ ਸਹਾਇਤਾ ਕਰਨੀ, ਇਹਦੀ ਸਿਫਾਰਿਸ਼ ਵਾਸਤੇ ਤੂੰ ਆਇਆ, ਕੱਲੀ ਸਿਫਾਰਿਸ਼ ਨਹੀਂ ਕਰਨੀ, ਇਹਦੇ ਨਾਲ ਰਣ ਭੂਮੀ ਚ ਜਾ ਕੇ ਇਹਦੀ ਸਹਾਇਤਾ ਵੀ ਕਰਨੀ ਹੈ।
ਨਿਕਟ ਰਹਿਣ ਤੇ ਤੂੰ ਸਭ ਜਾਣੇ,
ਉੱਥੇ ਨੇੜੇ ਰਹਿਣਾ, ਤੈਨੂੰ ਸਾਰੇ ਇਲਾਕੇ ਦਾ ਭੇਤ ਵੀ ਹੈ ਵੀ ਕਿਧਰੋਂ ਹਮਲਾ ਕਰਨਾ ਕਿਧਰੋਂ ਨਹੀਂ ਕਰਨਾ, ਕਿਉਂਕਿ ਹਰ ਇੱਕ ਬੰਦੇ ਨੂੰ ਆਪੋ ਆਪਣੇ ਇਲਾਕੇ ਦਾ ਬੋਧ ਹੁੰਦਾ। ਉਹ ਤੇਰਾ ਇਲਾਕਾ ਹੈ, ਤੂੰ ਉੱਥੇ ਕੋਲ ਰਹਿਣਾ ਤੇ ਤੇਰੇ ਕੋਲ ਰਹਿਣ ਕਰਕੇ ਤੈਨੂੰ ਸਾਰੇ ਇਲਾਕੇ ਦਾ ਭੇਤ ਹੈ।
ਗਇਓ ਜਾਏ ਗੁਰ ਤਿਮ ਵਿਧ ਠਾਨੇ,
ਓਦਾਂ ਦੀ ਵਿਧੀ ਕਰੀ, ਓਦਾਂ ਦਾ ਕੋਈ ਤਰੀਕਾ ਅਪਣਾਵੀ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਫੜੇ ਜਾਣ, ਤੂੰ ਉਹਨਾਂ ਨੂੰ ਪਕੜ ਸਕੇ, ਪੈਂਦੇ ਖਾਂ ਜਾਂ ਕਾਲੇ ਖਾਂ ਉਹਨਾਂ ਨੂੰ ਪਕੜ ਸਕੇ, ਏਦਾਂ ਦੀ ਵਿਉਂਤ ਬੰਦੀ ਤੂੰ ਨਾਲ ਜਾ ਕੇ ਬਣਾਉਣੀ ਹੈ।
ਆਪਣੇ ਚਮੋ ਸਭ ਸੰਗ ਰਲਾਵੋ,
ਆਪਣੀ ਤੇਰੀ ਜਿੰਨੀ ਫੌਜ ਹੈ ਸੂਬੇ ਜਲੰਧਰ ਦੇ ਅਧੀਨ, ਉਹ ਸਾਰੀਆਂ ਫੌਜਾਂ ਵੀ ਤੂੰ ਕਾਲੇ ਖਾਂ ਦੇ ਨਾਲ ਰਲਾ ਦੇਣੀਆਂ ਨੇ। 52,000 ਇਹ ਫੌਜ ਲੈ ਕੇ ਜਾ ਰਹੇ ਨੇ, ਬਾਕੀ ਆਪਣੀ ਫੌਜ ਵੀ ਤੂੰ ਨਾਲ ਢੋ ਦੇਣੀ ਹੈ, ਮਿਲਾ ਦੇਣੀ ਹੈ।
ਮਿਲ ਕਰ ਕਾਜ ਕਰੋ ਇੱਥੇ ਆਵੋ,
ਇਹ ਸਾਰਾ ਕਾਰਜ ਜਿਹੜਾ ਕਰਨਾ ਤੁਸੀਂ ਮਿਲ ਕੇ ਕਰਨਾ, ਕਿਸੇ ਦੂਜੇ ਤੇ ਜਿੰਮੇਵਾਰੀ ਨਹੀਂ ਛੱਡਣੀ, ਆਪਣੀ ਜਿੰਮੇਵਾਰੀ ਦੇ ਉੱਤੇ ਕਾਰਜ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਤੇ ਕਰਕੇ ਛੇਤੀ ਵਾਪਸ ਲਾਹੌਰ ਆਇਓ, ਮੈਂ ਇੱਥੇ ਬੈਠਾ ਤੁਹਾਡੀ ਉਡੀਕ ਕਰਾਂਗਾ।
ਸੁਨਤ ਕੁਤਬ ਖਾਂ ਕਹਿ ਕਰ ਬੰਦ,
ਜਦੋਂ ਬਾਦਸ਼ਾਹ ਨੇ ਇਹ ਹੁਕਮ ਜਾਰੀ ਕੀਤਾ, ਸੁਣ ਕੇ ਕੁਤਬ ਖਾਨ ਬੋਲਿਆ, ਕਹਿਣ ਲੱਗਾ
ਨਿਸ਼ਚੈ ਗਏ ਸ਼੍ਰੀ ਹਰਗੋਬਿੰਦ,
ਕਹਿਣ ਲੱਗਾ ਬਾਦਸ਼ਾਹ ਸਲਾਮਤ, ਨਿਸ਼ਚਿੰਤ ਹੋ ਜਾਓ, ਅਸੀਂ ਨਿਸ਼ਚੈ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਪਕੜਾਂਗੇ। ਕੁਤਬ ਖਾਨ ਨੂੰ ਇਹ ਗੱਲ ਭੁੱਲ ਗਈ ਹੈ ਕਿ ਇਹਦੇ ਤੋਂ ਪਹਿਲਾਂ ਜਿਹੜਾ ਸੂਬਾ ਜਲੰਧਰ ਸੀ ਉਹ ਵੀ ਗਿਆ ਸੀ ਗੁਰੂ ਸਾਹਿਬ ਨੂੰ ਫੜਨ। ਅਬਦੁਲ ਖਾਨ ਮਹਾਰਾਜ 6ਵੇਂ ਪਾਤਸ਼ਾਹ ਦੇ ਹੱਥੀਂ ਆਪਣੇ ਪੁੱਤਰਾਂ ਸਮੇਤ ਰਣ ਭੂਮੀ ਚ ਮਾਰਿਆ ਗਿਆ ਸੀ, ਪਰ ਫਿਰ ਵੀ ਨੀ ਸੁਧਰਿਆ, ਅੱਖਾਂ ਨੀ ਇਹਦੀਆਂ ਖੁੱਲੀਆਂ, ਸਾਰਾ ਕੁਝ ਵੇਖ ਕੇ ਵੀ ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਨਿਸ਼ਚੇ ਕਰਕੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾਂਗਾ।
ਪੈਂਦ ਖਾਂ ਜਬ ਤੇ ਉੱਠਿਆ ਵਾ,
ਜਿਸ ਦਿਨ ਤੋਂ ਪੈਂਦੇ ਖਾਂ ਗੁਰੂ ਜੀ ਦਾ ਸੰਗ ਛੱਡ ਕੇ ਆ ਗਿਆ, ਸਾਡੇ ਨਾਲ ਆ ਕੇ ਰਲ ਗਿਆ,
ਤਬ ਕੋ ਮੋਇ ਭਰੋਸ ਉਪਾਵਾ,
ਉਦੋਂ ਦਾ ਮੇਰੇ ਮਨ ਚ ਭਰੋਸਾ ਬਣ ਗਿਆ ਕਿ ਹੁਣ ਗੁਰੂ ਜੀ ਨੂੰ ਹਰਾਉਣਾ ਸੁੱਖ ਹੈ, ਕਿਉਂਕਿ ਪਹਿਲਾਂ ਪੈਂਦੇ ਖਾਂ ਸੀ ਉਹਨਾਂ ਵੱਲ ਤੇ ਇਹਦੇ ਉਹਨਾਂ ਦੇ ਉਹਨਾਂ ਪਾਸੇ ਹੋਣ ਕਰਕੇ ਉਹਨਾਂ ਨੂੰ ਹਰਾਉਣਾ ਔਖਾ ਸੀ, ਪਰ ਜਿਸ ਦਿਨ ਤੋਂ ਪੈਂਦੇ ਖਾਂ ਸਾਡੇ ਨਾਲ ਆ ਰਲਿਆ ਉਸ ਦਿਨ ਤੋਂ ਮੇਰੇ ਮਨ ਚ ਭਰੋਸਾ ਬਣ ਗਿਆ ਕਿ ਅਸੀਂ ਇਹ ਕੰਮ ਜ਼ਰੂਰ ਸਿੱਧ ਕਰਾਂਗੇ, ਗੁਰੂ ਜੀ ਨੂੰ ਹਰਾਵਾਂਗੇ।
ਪੁਨ ਲਸ਼ਕਰ ਅਬ ਚੜਿਓ ਬਿਸਾਲਾ,
ਨਾਲੇ 50,000 ਫੌਜ ਥੋੜੀ ਫੌਜ ਨਹੀਂ ਹੁੰਦੀ, ਏਡਾ ਵੱਡਾ ਲਸ਼ਕਰ, 2,000 ਫੌਜ ਖੋਜੇ ਅਨਵਰ ਖਾਂ ਦੀ ਆ ਨਾਲ, ਏਡਾ ਵੱਡਾ ਲਸ਼ਕਰ ਤੁਸੀਂ ਚੜਾ ਕੇ ਭੇਜ ਰਹੇ ਹੋ, ਇਹਦੇ ਨਾਲ ਤਾਂ ਵੱਡੇ ਵੱਡੇ ਦੇਸ਼ ਤੇ ਕਿਲੇ ਫਤਿਹ ਕੀਤੇ ਜਾ ਸਕਦੇ ਨੇ, ਗੁਰੂ ਜੀ ਨੂੰ ਹਰਾਉਣਾ ਕਿਹੜਾ ਔਖਾ ਕੰਮ ਹੋਣਾ।
ਕਿਮ ਗੁਰ ਬਚੇ ਨਹੀਂ ਇਸ ਕਾਲਾ,
ਏਡੀ ਵੱਡੀ ਫੌਜ ਬਾਦਸ਼ਾਹ ਸਲਾਮਤ ਤੁਸੀਂ ਭੇਜ ਰਹੇ ਹੋ, ਗੁਰੂ ਜੀ ਦਾ ਬਚਣਾ ਨਾਮੁਮਕਿਨ ਹੈ, ਉਹ ਨਹੀਂ ਬਚ ਸਕਦੇ, ਅਸੰਭਵ ਹੈ।
ਜਾਏ ਸੰਗ ਮੈਂ ਦਿਓ ਗਹਾਏ,
ਮੈਂ ਆਪ ਜਾਵਾਂਗਾ ਨਾਲ ਕਾਲੇ ਖਾਂ ਦੇ, ਔਰ ਆਪ ਜਾ ਕੇ ਉਹਨਾਂ ਦੇ ਨਗਰ ਕਰਤਾਰਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਕੜਾਵਾਂਗਾ, ਗ੍ਰਿਫਤਾਰ ਕਰਾਵਾਂਗਾ।
ਸਭ ਸੈਨਾ ਕੋ ਸੰਗ ਮਿਲਾਏ,
ਔਰ ਮੈਂ ਆਪਣੀ ਸਾਰੀ ਸੈਨਾ ਆਪਣੀ ਸਾਰੀ ਫੌਜ ਵੀ ਕਾਲੇ ਖਾਂ ਨਾਲ ਮਿਲਾ ਦਿਆਂਗਾ, ਰਲਾ ਦਿਆਂਗਾ।
ਸ਼ਾਹਜਾਂ ਪ੍ਰਸੰਨ ਬੜ ਹੋਇ ਕੈ,
ਜਦੋਂ ਇਹ ਗੱਲ ਕੁਤਬ ਖਾਨ ਨੇ ਕਹੀ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ।
ਬਹੁ ਮੁੱਲਾ ਸਿਰ ਪਾਓ ਸੁਦੈ ਕੈ,
ਇਹਨੇ ਬਹੁਤ ਕੀਮਤੀ ਬਹੁ ਮੁੱਲਾ ਸਿਰੇ ਪਾਓ ਕੁਤਬ ਖਾਨ ਵਾਸਤੇ ਵੀ ਮੰਗਵਾਇਆ ਤੇ ਮੰਗਵਾ ਕੇ ਸੂਬੇ ਜਲੰਧਰ ਕੁਤਬ ਖਾਨ ਨੂੰ ਸਿਰੇ ਪਾਓ ਦਿੱਤਾ।
ਕੁਤਬ ਖਾਨ ਕੋ ਦੀਨ ਸਵਿਦਾ,
ਔਰ ਕੁਤਬ ਖਾਨ ਨੂੰ ਆਪਣੇ ਕੋਲੋਂ ਵਿਦਾ ਕੀਤਾ ਹੈ।
ਹਰਕਤ ਵੈਰ ਨਿਕਸ ਕਰ ਤਦਾ,
ਕੁਤਬ ਖਾਨ ਬਾਦਸ਼ਾਹ ਦੀ ਕਚਹਿਰੀ ਚੋਂ ਦਰਬਾਰ ਚੋਂ ਬੜੀ ਖੁਸ਼ੀ ਦੇ ਨਾਲ ਬਾਹਰ ਚੱਲ ਕੇ ਆਇਆ।
ਕਾਲੇ ਖਾਂ ਸੰਗ ਸਭ ਮਿਲੇ,
ਔਰ ਜਾ ਕੇ ਕਾਲੇ ਖਾਂ ਨੂੰ ਮਿਲਿਆ, ਕਾਲੇ ਖਾਂ ਜਿਹਨੂੰ ਇਸ ਫੌਜ ਦਾ ਜਥੇਦਾਰ ਸੈਨਾਪਤੀ ਬਣਾ ਕੇ ਤੋਰਿਆ, ਸਰਦਾਰ ਬਣਾ ਕੇ ਤੋਰਿਆ। ਉਸ ਕਾਲੇ ਖਾਂ ਨੂੰ ਜਾ ਕੇ ਸਾਰੇ ਮਿਲੇ, ਖੋਜਾ ਅਨਵਰ ਖਾਨ, ਪੈਂਦੇ ਖਾਂ, ਉਹਦਾ ਜਵਾਈ ਉਸਮਾਨ ਖਾਨ, ਇਹ ਸਾਰੇ ਕਾਲੇ ਖਾਂ ਨੂੰ ਜਾ ਮਿਲੇ ਨੇ।
ਚੜਨ ਈਤ ਕਰ ਮਸਲਤ ਭਲੀ,
ਔਰ ਚੜਾਈ ਕਰਨ ਲਈ ਗੁਰੂ ਘਰ ਤੇ ਇਹਨਾਂ ਨੇ ਮਸਲਤ ਕੀਤੀ, ਆਪਸ ਵਿੱਚ ਸਲਾਹ ਕੀਤੀ ਹੈ।
ਪੈਂਦੇ ਖਾਨ ਤੇ ਆਦਿਕ ਕਹੇ,
ਪੈਂਦੇ ਖਾਂ ਤੇ ਉਹਦੇ ਸਮੇਤ ਜਿਹੜੇ ਨਾਲ ਹੋਰ 500 ਪਠਾਨ ਆਏ ਸੀ, ਉਹ ਬੋਲੇ ਕਹਿਣ ਲੱਗੇ,
ਲੂਟੈ ਗੁਰ ਧਨ ਗਨ ਕੋ ਲਹੇ।
ਕਹਿਣ ਲੱਗੇ ਕਿ ਗੁਰੂ ਜੀ ਦੇ ਕੋਲ ਬਹੁਤ ਸਾਰਾ ਧਨ ਹੈ। ਪੈਂਦੇ ਖਾਂ ਕਹਿੰਦਾ ਗੁਰੂ ਕੋਲ ਇੰਨਾ ਪੈਸਾ ਹੈ, ਇੰਨਾ ਖਜ਼ਾਨਾ ਹੈ, ਵੀ ਜੇ ਤੁਸੀਂ ਲੁੱਟ ਲਓਗੇ ਨਾ ਤੁਹਾਡੀਆਂ ਕਈ ਪੀੜੀਆਂ ਵਿਹਲੀਆਂ ਬਹਿ ਕੇ ਖਾ ਸਕਦੀਆਂ। ਕਹਿੰਦੇ ਮੈਂ ਤੁਹਾਨੂੰ ਦੱਸ ਦਿਆਂਗਾ ਵੀ ਖਜ਼ਾਨਾ ਕਿੱਥੇ ਹੈ, ਤੁਸੀਂ ਜਾ ਕੇ ਲੁੱਟ ਲੈਣਾ।
ਸਭ ਜਾਣਤ ਮੈਂ ਭੇਦ ਬਤਾਵਾਂ,
ਮੈਂ ਗੁਰੂ ਘਰ ਦਾ ਸਾਰਾ ਭੇਦ ਜਾਣਦਾ, ਗੁਰੂ ਘਰ ਦੇ ਬਾਬਤ ਕੱਲੀ ਕੱਲੀ ਗੱਲ ਨੂੰ ਪਛਾਣਦਾ ਹਾਂ।
ਕਰ ਗਹਿ ਕੈ ਗੁਰ ਕੋ ਲੈ ਆਵਾਂ,
ਮੈਂ ਗੁਰੂ ਜੀ ਦੀਆਂ ਬਾਹਾਂ ਤੋਂ ਪਕੜ ਕੇ ਉਹਨਾਂ ਨੂੰ ਆਪਣੇ ਅਧੀਨ ਕਰਕੇ ਬਾਦਸ਼ਾਹ ਕੋਲ ਲੈ ਆਵਾਂਗਾ।
ਨਿਜ ਨਿਜ ਦਲ ਦੁੰਦਪ ਬਜਵਾਏ,
ਔਰ ਇਹ ਗੱਲ ਜਦੋਂ ਪੈਂਦੇ ਖਾਂ ਨੇ ਕਈ ਬਾਕੀਆਂ ਨੇ ਸੁਣ ਕੇ ਆਖਿਆ ਜੀ ਠੀਕ ਹੈ, ਸਾਰਿਆਂ ਨੇ ਆਪੋ ਆਪਣੀਆਂ ਫੌਜਾਂ ਦੇ ਨਗਾਰੇ ਵਜਾਏ,
ਸਰਬ ਪਾਂਤ ਤਿਆਰੀ ਕਰਵਾਏ,
ਸਰਬ ਪ੍ਰਕਾਰ ਨਾਲ ਸਾਰੀ ਤਿਆਰੀ ਇਹਨਾਂ ਨੇ ਕਰਵਾਈ ਹਮਲਾ ਕਰਨ ਵਾਸਤੇ।
ਗਨ ਗੁਲਕਾਂ ਬਾਰੂਦ ਕਨੇਰੀ,
ਫੌਜ ਦੇ ਵਿੱਚ ਗੋਲੀਆਂ ਵਰਤਾ ਦਿੱਤੀਆਂ, ਬਰੂਦ ਸਿੱਕਾ ਅਸਤਰ ਸ਼ਸਤਰ ਵਰਤਾ ਦਿੱਤੇ।
ਵਰਤਾਈ ਲਸ਼ਕਰ ਬਹੁ ਤੇਰੀ,
ਜਿੰਨੀ ਲਸ਼ਕਰ ਨੂੰ ਸ਼ਸਤਰਾਂ ਅਸਤਰਾਂ ਦੀ ਲੋੜ ਸੀ, ਕਿਸੇ ਨੂੰ ਬੰਦੂਕ ਚਾਹੀਦੀ ਹੈ, ਕਿਸੇ ਨੂੰ ਗੋਲੀਆਂ ਸਿੱਕਾ ਚਾਹੀਦਾ, ਬਰੂਦ ਚਾਹੀਦਾ, ਸਭ ਨੇ ਆਪੋ ਆਪਣੇ ਬਰੂਦ ਦੇ ਕੁੱਪੇ ਭਰ ਲਏ ਨੇ। ਪੁਰਾਣੇ ਸਮਿਆਂ ਵਿੱਚ ਚਮੜੇ ਦੇ ਬਣੇ ਹੋਏ ਕੁੱਪੇ ਹੁੰਦੇ ਸਨ, ਉਹਨਾਂ ਵਿੱਚ ਬਰੂਦ ਪਾ ਲਿਆ ਜਾਂਦਾ ਸੀ। ਹੁਣ ਵੀ ਕਈ ਅਸਥਾਨਾਂ ਤੇ ਕੁੱਪੇ ਨਜ਼ਰ ਆਉਂਦੇ। ਧਮਧਾਨ ਸਾਹਿਬ ਜਾਓ, ਨੌਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੇ ਵੀ ਬਰੂਦ ਦੇ ਕੁੱਪੇ ਮਹਾਰਾਜ ਜੀ ਦੇ ਸਮੇਂ ਦੇ ਪਏ ਹੋਏ ਹੈ। ਤੋ ਉਹ ਬਰੂਦ ਦੇ ਕੁੱਪੇ ਸਾਰੇ ਸਿਪਾਹੀਆਂ ਨੇ ਭਰ ਲਏ ਨੇ, ਗੋਲੀ ਸਿੱਕਾ ਲੈ ਲਿਆ।
ਹਥਿਆਰ ਅਪਰ ਬਰਤਾਏ,
ਕਿਸੇ ਨੂੰ ਘੋੜਾ ਚਾਹੀਦਾ ਤਾਂ ਘੋੜਾ ਦਿੱਤਾ, ਕਿਸੇ ਨੂੰ ਸ਼ਸਤਰ ਚਾਹੀਦਾ ਉਹਨੂੰ ਸ਼ਸਤਰ ਦਿੱਤਾ ਹੈ।
ਧਨ ਦੇ ਕਰ ਮਨ ਸਭਨ ਵਧਾਏ,
ਕਈਆਂ ਨੂੰ ਪੈਸੇ ਵੀ ਦਿੱਤੇ, ਧਨ ਵੀ ਦਿੱਤਾ, ਵੀ ਜਿਹੜੇ ਚੰਗੇ ਆਗੂ ਸੀ ਨਾ, ਸੈਨਾ ਦੇ ਮੁਖੀ ਸਨ, ਉਹਨਾਂ ਨੂੰ ਮਾਇਆ ਦਿੱਤੀ ਵੀ ਉਤਸ਼ਾਹ ਨਾਲ ਆਪਣੀ ਫੌਜ ਨੂੰ ਲੈ ਕੇ ਜਾਣ।
ਨਿਜ ਨਿਜ ਸੈਨ ਅਸੂਦੀ ਕਰਕੇ,
ਸਾਰਿਆਂ ਨੇ ਆਪੋ ਆਪਣੀ ਸੈਨਾ, ਕਿਉਂਕਿ ਸਾਰਿਆਂ ਦੇ ਵੱਖੋ ਵੱਖਰੇ ਲਸ਼ਕਰ ਹੁੰਦੇ ਆ, ਕਿਉਂਕਿ ਸੈਨਾ ਭਾਵੇਂ 52,000 ਚੜ ਕੇ ਚੱਲੀ ਹੈ, ਪਰ ਉਹਦੇ ਚ ਅੱਗੇ ਵੱਖੋ ਵੱਖਰੇ ਜਥੇ ਹੁੰਦੇ ਵੀ 201 ਬੰਦੇ ਦੇ ਅਧੀਨ ਹੈ, 501 ਦੇ, 1001 ਦੇ, 2001 ਦੇ, ਏਦਾਂ ਇਹਨਾਂ ਨੇ ਮਿਸਲਾਂ ਬਣਾਈਆਂ ਹੁੰਦੀਆਂ ਹਨ ਫੌਜ ਦੀਆਂ। ਤੋ ਸਾਰੇ ਜਿਹੜੇ ਮਿਸਲਦਾਰ ਸਨ, ਫੌਜ ਦੇ ਆਗੂ ਸਨ, ਉਹਨਾਂ ਨੂੰ ਮਾਇਆ ਦੇ ਕੇ, ਰੁਪਈਏ ਦੇ ਕੇ, ਸਭ ਦੀ ਵਡਿਆਈ ਕਰਕੇ ਕਾਲੇ ਖਾਂ ਨੇ ਉਹਨਾਂ ਨੂੰ ਨਾਲ ਲਿਆ।
ਪੰਚੋਂ ਵੀਰ ਚੜੇ ਰਿਸ ਧਰਕੇ,
ਏਦਾਂ ਇਹ ਪੰਜ ਵੀਰ, ਪੰਜ ਯੋਧੇ, ਇੱਕ ਪੈਂਦੇ ਖਾਂ ਹੈ, ਦੂਜਾ ਉਹਦਾ ਜਵਾਈ ਹੈ ਉਸਮਾਨ ਖਾਨ, ਤੀਜਾ ਸੂਬਾ ਜਲੰਧਰ ਕੁਤਬ ਖਾਨ ਹੈ, ਔਰ ਚੌਥਾ ਖੋਜਾ ਅਨਵਰ ਖਾਨ ਹੈ। ਇਹ ਵੱਡੇ ਵੱਡੇ ਜਰਨੈਲ ਜਿਹੜੇ ਨੇ, ਇਹ ਚੜੇ ਨੇ ਗੁਰੂ ਪਾਤਸ਼ਾਹ ਦੇ ਉੱਤੇ।
ਨਿਜ ਨਿਜ ਸੈਨ ਅਸੂਦੀ ਕਰਕੇ,
ਆਪੋ ਆਪਣੀ ਸੈਨਾ ਇਹਨਾਂ ਨੇ ਸਾਰੀ ਸਾਵਧਾਨ ਕੀਤੀ ਹੈ, ਸਭ ਦੀ ਕਵਾਇਦ ਕਰਵਾਈ ਹੈ।
ਮਿਲ ਆਪਸ ਮੈਂ ਪਏ ਸ਼ਰਾਬੀ,
ਪਹਿਲਾਂ ਸਭ ਤੋਂ ਇਹਨਾਂ ਨੇ ਮਿਲ ਕੇ ਸ਼ਰਾਬ ਪੀਤੀ ਹੈ, ਆਪਸ ਵਿੱਚ ਮਿਲ ਕੇ ਇਹਨਾਂ ਨੇ ਸ਼ਰਾਬ ਪੀਤੀ, ਸ਼ਰਾਬ ਦੇ ਨਸ਼ੇ ਵਿੱਚ ਮੱਤੇ ਗਏ ਨੇ।
ਬੋਲ ਅਟਪਟੇ ਚੈਤ ਖਰਾਬੀ,
ਹੁਣ ਸ਼ਰਾਬ ਦੇ ਨਸ਼ੇ ਵਿੱਚ ਮਸਤੇ ਹੋਏ ਅਟਪਟੇ ਬੋਲ ਬੋਲਦੇ, ਅਟਪਟੀਆਂ ਗੱਲਾਂ ਕਰਦੇ ਹਨ, ਕਿਉਂਕਿ ਸ਼ਰਾਬੀ ਬੰਦਾ ਹੋਰ ਹੀ ਬੋਲ ਬੋਲਦਾ ਹੁੰਦਾ, ਜੋ ਉਹਦੇ ਹੋਸ਼ ਵਿੱਚ ਆਉਂਦੇ ਆ ਉਹਨੂੰ ਚੇਤੇ ਨਹੀਂ ਰਹਿੰਦੇ, ਸ਼ਰਾਬ ਦੇ ਨਸ਼ੇ ਵਿੱਚ ਫਿਰ ਸ਼ਰਾਬ ਦੇ ਹੀ ਅਟਪਟੇ ਬੋਲ। ਇੱਕ ਸ਼ਰਾਬੀ ਮਹਾਰਾਜਾ ਰਣਜੀਤ ਸਿੰਘ ਦੇ ਸਨਮੁਖ ਇੱਕ ਵਾਰੀ ਲੰਘਿਆ ਜਾਵੇ, ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਬੈਠੇ ਤੇ ਵੇਖ ਕੇ ਕਹਿੰਦਾ ਕਾਣਿਆ ਹਾਥੀ ਵੇਚਣ, ਸ਼ਰਾਬ ਦੇ ਨਸ਼ੇ ਦੀ ਲੋਰ ਚ ਕਹਿੰਦਾ ਕਾਣਿਆ ਹਾਥੀ ਵੇਚਣਾ। ਅੱਜ ਕੱਲ ਦਾ ਕੋਈ ਰਾਜਾ ਬਾਦਸ਼ਾਹ ਹੁੰਦਾ ਤੇ ਉਹਨੇ ਕਹਿਣਾ ਟੰਗੋ ਇਹਨੂੰ ਫਾਏ। ਮਹਾਰਾਜਾ ਰਣਜੀਤ ਸਿੰਘ ਜੀ ਬੜੇ ਦੂਰ ਅੰਦੇਸ਼ੀ ਬਿਰਤੀ ਵਾਲੇ ਸਨ। ਉਹਨਾਂ ਨੇ ਵੇਖਿਆ ਵੀ ਸ਼ਰਾਬੀ ਬੰਦਾ ਹੈ, ਸ਼ਰਾਬ ਦੇ ਨਸ਼ੇ ਵਿੱਚ ਮੱਤਿਆ, ਇਹਨੂੰ ਹੋਸ਼ ਕੋਈ ਨਹੀਂ, ਕਹਿੰਦੇ ਇਹਨੂੰ ਅੰਦਰ ਕਰ ਦਿਓ ਵੀ ਨਸ਼ਾ ਉਤਰੇਗਾ, ਕੱਲ ਨੂੰ ਗੱਲ ਕਰਾਂਗੇ ਇਹਦੇ ਨਾਲ। ਅਗਲੇ ਦਿਨ ਉਹਨੂੰ ਬੁਲਾ ਲਿਆ, ਜਦੋਂ ਨਸ਼ਾ ਉਤਰਿਆ ਕਹਿੰਦੇ ਹਾਂ ਜੀ ਵਪਾਰੀ ਸਾਹਿਬ ਹਾਥੀ ਖਰੀਦਣਾ। ਕਹਿਣ ਲੱਗਾ ਜੀ ਉਹ ਵਪਾਰੀ ਤਾਂ ਕੱਲ ਦੇ ਹੀ ਲੰਘ ਗਏ, ਪਤਾ ਨਹੀਂ ਕਿੱਥੇ, ਅੱਜ ਕੋਈ ਨਹੀਂ ਇੱਥੇ ਦਿਸਦੇ। ਤੋ ਸ਼ਰਾਬ ਦੇ ਨਸ਼ੇ ਵਿੱਚ ਬੰਦਾ ਪਤਾ ਨਹੀਂ ਕਿਹੋ ਕਿਹੋ ਜੇ ਬੋਲ ਬੋਲਦਾ, ਉਹਨੂੰ ਆਪ ਹੀ ਸੋਝ ਹੀ ਨਹੀਂ ਹੁੰਦੀ। ਤੋ ਇਹ ਦਾਨਵਾਂ ਦੀ ਬਿਰਤੀ ਦੀ ਖੁਰਾਕ ਹੈ, ਇਹ ਦੇਵਤਿਆਂ ਦਾ ਹਾਰ ਨਹੀਂ ਹੈ ਸ਼ਰਾਬ। ਦਾਨਵਾਂ ਦੀ, ਰਾਕਸ਼ਾਂ ਦੀ ਬਿਰਤੀ ਹੈ, ਤਮੋ ਗੁਣੀ ਬਿਰਤੀ ਦਾ ਸੰਕੇਤ ਪੈਦਾ ਕਰਨ ਵਾਲੀ ਹੈ, ਤਾਮਸੀ ਬਿਰਤੀ ਨੂੰ ਉਤਪੰਨ ਕਰਨ ਵਾਲੀ ਹੈ। ਤੋ ਉਸ ਨਸ਼ੇ ਦੇ ਵਿੱਚ ਅਟਪਟੇ ਬੋਲ ਬੋਲਦੇ ਹਨ,
ਗੁਰ ਕਿਆ ਵਸਤ ਹਮਾਰੀ ਆਗੇ,
ਨਸ਼ੇ ਦੀ ਲੋਰ ਚ ਨਾ ਸ਼ਰਾਬ ਪੀ ਕੇ ਪਿਆਲੇ ਪੀਂਦੇ ਭਰ ਕੇ, ਨਾਲੇ ਕਹਿੰਦੇ ਗੁਰੂ ਕੀ ਹੈ ਸਾਡੇ ਅੱਗੇ, ਗੁਰੂ ਸਾਡੇ ਅੱਗੇ ਕੀ ਹੈ। ਹਾਂਜੀ
ਚੜੇ ਇਰਾਨ ਵਲਾਇਤ ਭਾਗੇ,
ਜੇ ਅਸੀਂ ਚੜ ਕੇ ਜਾਈਏ ਤੇ ਇਰਾਨ ਦੇ ਇਰਾਨੀ ਵੀ ਛੱਡ ਕੇ ਇਰਾਨ ਨੂੰ ਭੱਜ ਜਾਂਦੇ ਆ, ਨੱਠ ਜਾਂਦੇ ਆ, ਕਹਿੰਦੇ ਸਾਡਾ ਪ੍ਰਤਾਪ ਇੰਨਾ।
ਅਬ ਪਹੁੰਚਣ ਕੀ ਬਿਲਮ ਹਮਾਰੀ,
ਕਹਿੰਦੇ ਸਾਡੀ ਤਾਂ ਉੱਥੇ ਪਹੁੰਚਣ ਦੀ ਦੇਰੀ ਹੈ, ਬਸ ਉੱਥੇ ਤੱਕ ਜਾਣ ਤੇ ਹੀ ਸਮਾਂ ਲੱਗਣਾ।
ਇੱਕ ਹਮਲੇ ਰਿਪ ਦੇਹੇ ਮਾਰੀ,
ਇੱਕੋ ਹਮਲੇ ਵਿੱਚ ਅਸੀਂ ਸਾਰੇ ਦੁਸ਼ਮਣ ਨੂੰ ਮਾਰ ਮੁਕਾਉਣਾ, ਇੱਕੋ ਹਮਲੇ ਵਿੱਚ ਹੀ ਸਾਰਿਆਂ ਨੂੰ ਖਤਮ ਕਰ ਦੇਣਾ।
ਸੂਬਾ ਕਾਲੇ ਖਾਨ ਵਿਸਾਲਾ,
ਅੱਗੇ ਕਾਲੇ ਖਾਨ ਸੂਬੇਦਾਰ ਉਹ ਬੈਠਾ ਹੋਇਆ ਸੀ, ਬੜਾ ਵਿਸ਼ਾਲ ਸੂਬੇਦਾਰ ਹੈ।
ਦੁਤੀਏ ਕੁਤਬ ਖਾਨ ਚੜ ਤਿਸ ਕਾਲਾ,
ਦੂਜਾ ਇਹਦੇ ਨਾਲ ਸੂਬਾ ਜਲੰਧਰ ਕੁਤਬ ਖਾਨ ਚੜ ਕੇ ਜਾ ਰਿਹਾ।
ਖੋਜਾ ਅਨਵਰ ਪਯੋ ਅਰੂਡਨ,
ਔਰ ਤੀਜਾ ਖੋਜਾ ਅਨਵਰ ਖਾਨ ਇਹਦੇ ਨਾਲ ਹੈ।
ਪ੍ਰੇਰਿਤ ਕਾਲ ਸਬਨ ਹੂ ਮੂਡਨ,
ਔਰ ਇਹਨਾਂ ਮੂਰਖਾਂ ਨੂੰ ਕਾਲ ਪ੍ਰੇਰ ਕੇ ਲੈ ਕੇ ਜਾ ਰਿਹਾ।
ਪੈਂਦੇ ਖਾਨ ਖਾਨੇ ਅਸਮਾਨਾ,
ਚੌਥਾ ਪੈਂਦੇ ਖਾਨ ਹੈ ਤੇ ਪੰਜਵਾਂ ਉਸਮਾਨ ਖਾਨ, ਇਹ ਪੰਜ ਸੈਨਾਪਤੀ ਸਾਰੀ ਸੈਨਾ ਦੇ ਮੁਖੀ ਬਣ ਕੇ ਜਾ ਰਹੇ ਨੇ।
ਪੰਚੋਂ ਯੋਧਾ ਠਾਨ ਗੁਮਾਨਾ,
ਪੰਜੇ ਬੜੇ ਯੋਧੇ ਆਪਣੇ ਆਪ ਦੇ ਵਿੱਚ ਗੁਮਾਨ ਕਰਦੇ, ਹੰਕਾਰ ਕਰਦੇ ਆਪਣੀ ਸੂਰਮਤਾਈ ਤੇ।
ਵਿਖੇ ਰਤ ਜੇ ਬੱਡ ਪਾਪੀ,
ਪਾਪ ਦੇ ਵਿਸ਼ੇ ਵਿਕਾਰਾਂ ਵਿੱਚ, ਪਾਪ ਦੇ ਵਿੱਚ ਇਹਨਾਂ ਦੀ ਰਤੀ ਹੈ, ਇਸ ਕਰਕੇ ਪਾਪੀ ਬਿਰਤੀ ਹੈ ਇਹਨਾਂ ਦੀ, ਇਹਨਾਂ ਦੇ ਇਸੇ ਪਾਪ ਨੇ ਇਹਨਾਂ ਨੂੰ ਮਾਰਨਾ। ਜਿਹੜਾ ਗੁਰੂ ਘਰ ਤੇ ਹਮਲਾ ਕਰਨ ਜਾ ਰਹੇ ਨੇ, ਇਹ ਸਭ ਤੋਂ ਵੱਡਾ ਬੱਜਰ ਪਾਪ ਹੈ, ਔਰ ਇਸੇ ਪਾਪ ਨੇ ਇਹਨਾਂ ਨੂੰ ਖਤਮ ਕਰਨਾ ਹੈ।
ਬਾਰ ਬਾਰ ਤਬ ਹੋਏ ਸੁਰਾਪੀ,
ਬਾਰ ਬਾਰ ਸ਼ਰਾਬੀ ਹੁੰਦੇ ਨੇ, ਬਾਰ ਬਾਰ ਪਿਆਲੇ ਭਰ ਕੇ ਸੁਰਾਈਆਂ ਚੋਂ ਸ਼ਰਾਬ ਦੇ ਪੀਂਦੇ ਨੇ।
ਬਾਦ ਤੇ ਅਨਕ ਪਾਤ ਬਜਵਾਵੇ,
ਕਈ ਤਰ੍ਹਾਂ ਦੇ ਵਾਜੇ ਕਈ ਤਰ੍ਹਾਂ ਦੇ ਸਾਜ ਵਜਵਾਉਂਦੇ ਹਨ।
ਸਕਲ ਅਰੂੜੇ ਦਲ ਸਮੁਦਾਏ,
ਇਹਦਾ ਆਪਣਾ ਵੱਡਾ ਭਾਰੀ ਦਲ ਲੈ ਕੇ ਸਾਰੇ ਚੜੇ ਨੇ, ਸਵਾਰ ਹੋਏ ਨੇ।
ਮਨੋ ਟੀਡ ਗਨ ਗਮਨੇ ਐਸੇ,
ਮਨੋ ਟਿੱਡੀ ਦਲ ਜਾ ਰਿਹਾ ਚੜ ਕੇ ਗੁਰੂ ਘਰ ਤੇ।
ਹਿਮ ਮੈਂ ਗਰਨ ਜਾਤੇ ਜੈਸੇ,
ਜਿਵੇਂ ਟਿੱਡੀ ਦਲ ਇਕਦਮ ਬਰਫ਼ ਦੇ ਵਿੱਚ ਜਾ ਪਵੇ ਤੇ ਸਾਰੇ ਹੀ ਗਲ ਕੇ ਸਵਾਹ ਹੋ ਜਾਂਦਾ ਨਾ, ਕਹਿੰਦੇ ਏਦਾਂ ਇਹ ਗਲਣ ਜਾ ਰਹੇ ਨੇ, ਮਰਨ ਜਾ ਰਹੇ ਨੇ ਜਿੰਨੇ ਜਾ ਰਹੇ ਨੇ।
ਮਨੋ ਮਕੋਰਨ ਲਾਗੇ ਪੰਖ,
ਕਹਿੰਦੇ ਏਦਾਂ ਸਮਝ ਲਓ ਜਿਵੇਂ ਆ ਬਰਸਾਤਾਂ ਦੇ ਦਿਨਾਂ ਚ ਨਿੱਕੇ ਨਿੱਕੇ ਕੀੜੇ ਮਕੋੜੇ ਜ ਨਹੀਂ ਹੁੰਦੇ, ਉਹਨਾਂ ਨੂੰ ਖੰਭ ਜੇ ਨਿਕਲ ਆਉਂਦੇ ਤੇ ਜਿਹਨੂੰ ਖੰਭ ਨਿਕਲ ਆਉਣ ਉਹ ਮਰ ਜਾਂਦਾ, ਉਹ ਕੀੜਾ ਮਕੌੜਾ ਰਹਿੰਦਾ ਨਹੀਂ ਹੈ, ਜਾਂ ਨੇੜੇ ਤੇੜੇ ਆ ਬਲਬਾਂ ਬੁਲਬਾਂ ਦੇ ਨੇੜੇ ਸੜ ਜਾਂਦੇ, ਜਾਂ ਉਦਾਂ ਹੀ ਅਗਲੇ ਦਿਨ ਢੇਰ ਹੀ ਲੱਗੇ ਹੁੰਦੇ, ਰਾਤ ਨੂੰ ਹੀ ਚੜ੍ਹਦੇ ਹੈ। ਕਹਿੰਦੇ ਏਦਾਂ ਜਿਵੇਂ ਉਹ ਮਕੌੜਿਆਂ ਨੂੰ ਨਿੱਕੇ ਨਿੱਕੇ ਕੀੜਿਆਂ ਨੂੰ ਖੰਭ ਨਿਕਲੇ ਹੁੰਦੇ ਨੇ।
ਸਮੁਖ ਬਿਹੰਗਨ ਚਲੇ ਅਸੰਖ,
ਉਹ ਲੱਖਾਂ ਦੀ ਗਿਣਤੀ ਚ ਹੋਣ ਤੇ ਆਖਣ ਵੀ ਅਸੀਂ ਪੰਛੀਆਂ ਨੂੰ ਮਾਰ ਕੇ ਖਤਮ ਕਰ ਦੇਣਾ, ਆਲੇ ਕੱਲ ਹੀ ਨਿਕਲੇ ਨੇ ਖੰਭ ਉਹਨਾਂ ਦੇ, ਤੇ ਉੱਡ ਕੇ ਆਕਾਸ਼ ਵਿੱਚ ਕਹਿਣ ਵੀ ਬਾਜਾਂ ਨੂੰ ਮਾਰਨਾ ਅਸੀਂ। ਭਲਾ ਦੱਸੋ ਕੀੜੇ ਬਾਜਾਂ ਨੂੰ ਮਾਰ ਸਕਦੇ ਆ, ਭਾਵੇਂ ਕਰੋੜਾਂ ਦੀ ਗਿਣਤੀ ਚ ਵੀ ਕਿਉਂ ਨਾ ਆਉਣ, ਇੱਕ ਬਾਜ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ। ਤੂੰ ਕਹਿਣ ਤੋਂ ਭਾਵ ਇਹ ਕਹਿੰਦੇ ਕੀੜਿਆਂ ਮਕੌੜਿਆਂ ਨੂੰ ਖੰਭ ਲੱਗਿਆ ਅਜੇ ਤਾਜੇ ਤਾਜੇ, ਸ਼ਰਾਬ ਦੇ ਨਸ਼ੇ ਦੀ ਲੋਰ ਵਿੱਚ ਚੜ ਕੇ ਚੱਲੇ ਨੇ ਬਾਜਾਂ ਦਾ ਸ਼ਿਕਾਰ ਕਰਨ। ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਉਹਨਾਂ ਯੋਧਿਆਂ ਦਾ, ਉਹਨਾਂ ਦੇ ਸਾਹਮਣੇ ਕੀ ਨੇ ਭਲਾ? ਉਹ ਤਾਂ ਸਿਰੋਂ ਪਰੇ ਡੇਰਾ ਰੱਖਣ ਵਾਲੇ ਮਹਾਂਪੁਰਖ ਨੇ, ਇਹ ਤਾਂ ਆਪਣੇ ਧੜ ਤੇ ਸੀਸ ਲੈ ਕੇ ਲੜਦੇ ਆ ਨਾ, ਉਹ ਸਿਰੋਂ ਪਰੇ ਹੋ ਕੇ ਜੰਗ ਦੇ ਮੈਦਾਨ ਚ ਲੜਦੇ ਆ। ਏਡਾ ਵੱਡਾ ਫਰਕ ਹੈ ਜ਼ਮੀਨ ਅਸਮਾਨ ਦਾ ਇਹਨਾਂ ਦੇ ਲੜਨ ਵਿੱਚ ਤੇ ਉਹਨਾਂ ਦੇ ਲੜਨ ਵਿੱਚ। ਕਹਿੰਦੇ ਜਾ ਰਹੇ ਨੇ ਗੁਰੂ ਘਰ ਤੇ ਹਮਲਾਵਰ ਹੋ ਕੇ।
ਅਪਰ ਭਾਵ ਕਵੀ ਕੇ ਮਨ ਮਿਲਿਓ,
ਕਵੀ ਜੀ ਦੇ ਮਨ ਚ, ਭਾਈ ਸੰਤੋਖ ਸਿੰਘ ਸਾਹਿਬ ਜੀ ਦੇ ਮਨ ਚ, ਕਹਿੰਦੇ ਮੇਰੇ ਮਨ ਚ ਇੱਕ ਹੋਰ ਖਿਆਲ ਆਉਂਦਾ, ਇੱਕ ਹੋਰ ਭਾਵ ਆਉਂਦਾ ਹੈ।
ਜਨ ਸਲਤਾ ਪਤੀ ਉਛਲਤ ਚੱਲਿਓ,
ਕਹਿੰਦੇ ਏਦਾਂ ਜਾਪਦਾ ਕਿ ਸਮੁੰਦਰ ਉਛਲ ਕੇ ਚੱਲਿਆ। ਜਿੰਨੀ ਫੌਜ ਜਾ ਰਹੀ ਹੈ 52,000 ਬੰਦਾ ਥੋੜਾ ਨਹੀਂ ਹੁੰਦਾ, ਫਿਰ ਕੁਤਬ ਖਾਨ ਦੀ ਫੌਜ ਵੀ ਰਲ ਜਾਣੀ ਹੈ ਅੱਗੇ। ਕਹਿੰਦੇ ਏਡੀ ਵੱਡੀ ਫੌਜ ਚੜ੍ਹ ਕੇ ਜਾ ਰਹੀ ਹੈ, ਏਦਾਂ ਜਾਪਦਾ ਜਿਵੇਂ ਕੋਈ ਸਮੁੰਦਰ ਦਾ ਪਾਣੀ ਉਛਲ ਕੇ ਜਾ ਰਿਹਾ ਹੋਵੇ।
ਪਰਤ ਕੁਲਾਹਲ ਮਾਰਗ ਮਾਈ,
ਔਰ ਕੁਲਾਹਲ ਕਰਦੇ ਆ ਰਹੇ ਨੇ ਰਸਤੇ ਵਿੱਚ, ਜਿੱਧਰੋਂ ਆਉਂਦੇ ਪੈਲੀਆਂ ਉਜੜ ਜਾਂਦੀਆਂ, ਇੰਨੇ ਘੋੜੇ ਜਿੱਥੋਂ ਲੰਘਦੇ, ਗੜਬੈਲਾਂ ਲੰਘਦੀਆਂ, ਉੱਥੇ ਹੁਣ ਫਸਲਾਂ ਤਾਂ ਤਬਾਹ ਹੋਣੀਆਂ ਹੀ ਸੀ, ਏਡੀ ਵੱਡੀ ਫੌਜ ਜਾਂਦੀ ਹੈ। ਹਾਂਜੀ,
ਉਡੀ ਧੂਲ ਰਵਟਾਂ ਪੇ ਉਤਾਈ,
ਕਹਿੰਦੇ ਆਕਾਸ਼ ਵਿੱਚ ਧੂੜ ਉੱਡ ਕੇ ਸੂਰਜ ਨੂੰ ਢੱਕ ਰਹੀ ਹੈ।
ਧਰਾ ਹਲਾਵਤ ਗਮਨੀ ਸੈਨਾ,
ਕਹਿੰਦੇ ਧਰਤੀ ਹਿਲਦੀ ਹੈ ਜਦੋਂ ਇਹ ਸੈਨਾ ਤੁਰੀ ਹੈ।
ਮਨੋ ਆਪ ਚਲੀ ਜਮ ਐਨਾ,
ਕਹਿੰਦੇ ਮਨੋ ਇਹ ਸਾਰੀ ਸੈਨਾ ਇਕੱਠੀ ਹੋ ਕੇ ਖੁਦ ਆਪ ਤੁਰੀ ਜਾਂਦੀ ਹੋਵੇ। ਕਿੱਥੇ ਜਾ ਰਹੇ ਨੇ? ਜਮ ਦੇ ਘਰ ਨੂੰ, ਜਮ ਦੇ ਧਾਮ ਨੂੰ ਤੁਰ ਕੇ ਜਾ ਰਹੇ ਨੇ ਆਪ ਪੈਦਲ।
ਕੀਤਕ ਚੜੇ ਉਤੰਗ ਮਤੰਗਨ,
ਕਈ ਉੱਚੇ ਉੱਚੇ ਵੱਡਿਆਂ ਵੱਡਿਆਂ ਹਾਥੀਆਂ ਤੇ ਸਵਾਰ ਹੋ ਕੇ ਜਾ ਰਹੇ ਨੇ।
ਕਿਤਕ ਨਚਾਵਤ ਚਪਲ ਤੁਰੰਗਨ,
ਕਈ ਘੋੜਿਆਂ ਨੂੰ ਕੁਦਾਉਂਦਿਆਂ ਤੇ ਨਚਾਉਂਦਿਆਂ ਜਾ ਰਹੇ ਨੇ।
ਗਜ ਗਾਹਨ ਬੰਦੇ ਬੱਡ ਵੀਰ,
ਕਹਿੰਦੇ ਯੋਧਿਆਂ ਨੇ ਗਜ ਗਾਹਾਂ ਬੰਨੀਆਂ ਹੋਈਆਂ ਹਾਥੀਆਂ ਤੇ।
ਗੈ ਕਮਾਨ ਪਰ ਤਰ ਕਸ਼ ਤੀਰ,
ਔਰ ਕਮਾਨ ਪਕੜੀ ਹੋਈ, ਤੀਰਾਂ ਦੇ ਪੱਥੇ ਭਰੇ ਹੋਏ ਮੋਢਿਆਂ ਤੇ ਪਾਏ ਹੋਏ ਨੇ।
ਕਿਤਕ ਤੁਪੰਗਨ ਹਾਥੇ ਉਠਾਵੇ,
ਕਈਆਂ ਦੇ ਹੱਥਾਂ ਚ ਬੰਦੂਕਾਂ ਤੇ ਏਦਾਂ ਉੱਚੀਆਂ ਕਰਕੇ ਬੰਦੂਕਾਂ ਖੜੀਆਂ ਕਰਦੇ ਆਕਾਸ਼ ਵੱਲ।
ਹਯਨ ਪਗਾਏ ਨਚਾਏ ਦਿਖਾਵੇ,
ਘੋੜਿਆਂ ਨੂੰ ਭਜਾਉਂਦੇ ਤੇ ਨਚਾਉਂਦੇ ਤੇ ਦੜਾ ਕੇ ਵਿਖਾਉਂਦੇ ਇੱਕ ਦੂਜੇ ਨੂੰ।
ਦੀਰਗ ਤੋਂ ਮਰ ਹਾਥੇ ਉਭਾਰੇ,
ਵੱਡੀਆਂ ਵੱਡੀਆਂ ਬਰਛੀਆਂ ਫੜੀਆਂ ਹੋਈਆਂ ਹੱਥਾਂ ਵਿੱਚ ਤੇ ਉਭਾਰ ਉਭਾਰ ਕੇ ਵਿਖਾਉਂਦੇ ਨੇ।
ਬੰਬਲੇ ਆਲੇ ਖਰ ਅਨਿਆਰੇ,
ਕਹਿੰਦੇ ਬੰਬਲੇ ਆਲੇ ਬਰਛੇ ਨੇ ਬੜੇ ਤਿੱਖੇ ਹਨ।
ਖਰ ਖੰਬੇ ਤੇਗੇ ਦਰਮਿਆਨੀ,
ਕਹਿੰਦੇ ਦਰਮਿਆਨੇ ਤੇਗੇ ਵੱਡੇ ਤੇਗੇ, ਚਾਰ ਚਾਰ ਉਂਗਲ ਚੌੜੇ ਤਲਵਾਰਾਂ ਤੇਗੇ ਪਾਏ ਹੋਏ ਨੇ ਗਾਤਰਿਆਂ ਚ।
ਸੈਫ ਸਰੋਈ ਸਾਂਗ ਮਾਨੀ,
ਸੈਫ ਸਰੋਈ ਤਲਵਾਰਾਂ ਦੀਆਂ ਹੀ ਕਈ ਤਰ੍ਹਾਂ ਦੀਆਂ ਕਿਸਮਾਂ ਨੇ, ਉਹ ਸਰਬ ਪ੍ਰਕਾਰ ਦੀਆਂ ਕਿਸਮਾਂ ਦੀਆਂ ਤਲਵਾਰਾਂ ਇਹਨਾਂ ਯੋਧਿਆਂ ਪਾਈਆਂ ਹੋਈਆਂ। ਬਰਛੀਆਂ ਬਰਛੇ ਨੇਜੇ ਇਹ ਵੀ ਕਈ ਤਰ੍ਹਾਂ ਦੇ ਹਨ।
ਇਮਲਵਪੁਰ ਤੇ ਚੜ ਕਰ ਚਾਲੇ,
ਏਦਾਂ ਇਹ ਬੜੀ ਵੱਡੀ ਫੌਜ ਸ਼ਸਤਰਾਂ ਅਸਤਰਾਂ ਦੇ ਸਹਿਤ ਤਿਆਰ ਬਰ ਤਿਆਰ ਹੋ ਕੇ ਨਗਾਰੇ ਰਣ ਸਿੰਘੇ ਢੋਲ ਵਜਾ ਕੇ ਲਾਹੌਰ ਸ਼ਹਿਰ ਤੋਂ ਚੜੇ ਹਨ।
ਸਭ ਸਮਾਜ ਇਤ ਲੜਨ ਸੰਭਾਲੇ,
ਇਹਦਾ ਲੜਨ ਵਾਸਤੇ ਜਿਹੜਾ ਸਮਾਜ ਚਾਹੀਦਾ ਜੰਗ ਦੇ ਮੈਦਾਨ ਚ, ਉਹ ਚੀਜ਼ਾਂ ਇਕੱਠੀਆਂ ਕਰਕੇ ਲੈ ਕੇ ਜਾ ਰਹੇ ਨੇ।
15 ਕੋਸ ਜਾਏ ਕੀ ਡੇਰਾ,
ਲਾਹੌਰ ਸ਼ਹਿਰ ਤੋਂ ਚੱਲ ਕੇ 15 ਕੋਹ ਦਾ ਪੈਂਡਾ ਇਹਨਾਂ ਨੇ ਤੈਅ ਕੀਤਾ ਤੇ 15 ਕੋਹ ਤੱਕ ਤੁਰ ਕੇ ਆਏ।
ਇਸ ਬਿਸਰਾਮ ਕਰਨ ਥਲ ਹੀਰਾ,
ਰਾਤ ਨੂੰ ਇਹਨਾਂ ਨੇ ਵਿਸ਼ਰਾਮ ਕੀਤਾ, ਡੇਰਾ ਕੀਤਾ।
ਮੌਜੂਦਾਤ ਲੀਨ ਸਭ ਇਨਕੇ,
ਜਦੋਂ ਅੱਗੇ ਆ ਗਏ ਨਾ 15 ਕੋਹ, ਫਿਰ ਇਹਨਾਂ ਨੇ ਸਾਰਿਆਂ ਦੀ ਹਾਜ਼ਰੀ ਲਵਾਈ ਕਿ ਜਿਹੜੀ ਫੌਜ ਆਈ ਉਹਨਾਂ ਦੀ ਹਾਜ਼ਰੀ ਲਵਾਓ ਵੀ ਕਿਹੜਾ ਕਿਹੜਾ ਆਇਆ ਕਿਹੜਾ ਨਹੀਂ ਆਇਆ। ਹੋ ਸਕਦਾ ਮੌਕੇ ਤੇ ਕਈ ਛੁੱਟੀ ਲੈ ਕੇ ਵਗ ਗਏ ਹੁਣ ਪਿੱਛੇ ਨੂੰ, ਇਸ ਕਰਕੇ ਸਾਰਿਆਂ ਦੀ ਹਾਜ਼ਰੀ ਲਵਾਈ ਕਿਹੜਾ ਕਿਹੜਾ ਆਇਆ ਹੈ।
ਨਿਜ ਨਿਜ ਮਿਸਲ ਬਣਾਏ ਪਟਨ ਕੀ,
ਇੱਥੇ ਫਿਰ ਇਹਨਾਂ ਨੇ ਮਿਸਲਾਂ ਬਣਾਈਆਂ ਕਿ 1,000 ਬੰਦੇ ਦੀਆਂ, 2,000, 3,000, 4,000, 5,000 ਬੰਦੇ ਉਹ ਇੱਕ ਇੱਕ ਜਰਨੈਲ ਦੇ ਨਾਲ ਜੋੜ ਦਿੱਤੇ।
ਸਭ ਕੋ ਸਾਵਧਾਨ ਕਰ ਲੀਨਾ,
ਔਰ ਸਾਰਿਆਂ ਨੂੰ ਚੰਗੀ ਤਰ੍ਹਾਂ ਸਾਵਧਾਨ ਕਰ ਲਿਆ। अपनी फौज दे वखो वखरे जथे ते टोलियां बना दित्तियां।
जो जै चात सो तै दीना,
पुछ लिया किसे नूं कुछ चाहिदा, जिन जिन जो मंगिया जिनू जो चाहिदा सी, काले खान ने उना नू ओही चीज दे के उना दिया लोड़ा पूरियां कीतियां।
खान पान कर कै तिस थान,
रात दा समा सी खान पान कीता, शराबा आदक इना ने पीतिया,
लश्कर सुपत जात सुख ठान,
और रात नू उत्थे सुख इना ने सुख दे नाल सौना कीता।
बड़ी प्रात ते बजे नगारे,
अगले दिन सवेरे ही आले लो नी सी लगी ते फौजा नू उठाउण दे नगारे बज गए।
योद्धा उठे कीन सब त्यारे,
सारे योधे त्यार बर त्यार हो गए उठ खलोते।
पाए हयन पर निज निज जीन,
आपो अपने घोड़िया ते काठियां पा के घोड़े शिंगारन लगे हन।
तूरन तबे अरूडन कीन,
और एकदम बड़ी छेती नल घोड़िया ते सवार होए।
बड मतंग पर पाए अंबारी,
हाथियां ते वड्डियां वड्डियां ते कीमती अंबारियां पाईयां हन।
लागी जरी सतारन सारी,
जिना ते जरीदार कपड़ा लगा ते सिलम सतारे नजर आउंदे हन।
चढ़ काले खां मार्ग चाला,
एता काले खां चढ़ाई करके करतारपुर साहब नू तुर पिया।
गमन्यो लश्कर संग बिसाला,
बड़ा बड़ा भारी विशाल लश्कर नाल लैके जा रहा है।
दुंदप बजे सैंकड़े आगे,
एदे अगे सैंकड़े ही नगारे बजदे जा रहे ने, सैकड़े ही नगारे सैकड़े ही ढोल रण सिंगे बजदे जा रहे ने।
चले जाए संगर अनुरागे,
सब दे मन विच रण भूमि च लड़न दा अनुराग है, लड़न दा चा है, हर कोई चाहुंदा कि असी रण भूमि च सूर वीरता नाल लड़िए।
मारे गहे करत बकबादा,
कोई गल कहिंदे आउंदे मार देंगे पकड़ लवांगे, एदां दा जिहड़ा बकबाद है वह अपनी जुबान तो करदे आ रहे ने। यह नहीं सी पता इन्हां नूं कि इन्हां ने आप उत्थे मारिया जाना है, मारन आए आप ही मर मुकणगे। गुरु नानक साहब दा घर तां सदा ही चढ़दी कला च रहा रहेगा।
सुन सुन काले खां एलादा,
काले खां बड़ा खुश हुंदा भी मेरी फौज च बड़ा उत्साह है, जदों अपनी फौज दे मुखों सुनदा ना भी मार देंगे पकड़ लांगे इको हल्ले नाल ही खत्म कर देंगे, ओनू की पेदा पता सी भी ये शराब दे नशे दी लोर विच तुरे फिरदे है, मुड़ के ना लभना नहीं जंग दे मैदान च गए किथे ने। काले खां वेख वेख के फुलिया नहीं समाउंदा, बड़ा खुश है कि मेरी फौज दे मन च बड़ा भारी उत्साह है, जिन्नियां मर्जी भेड़ा इकट्ठियां करके लै जाओ, शेरां दा शिकार कदे भेड़ा नहीं करिया कर दिया।
नदी बिपासा के तट आए,
चलदिया चलदिया ब्यास दरिया दे कंडे आ पहुंचे हन।
जै कहते केवट बुलवाए,
हुण 50-55 हजार फौज पार करके लैके जानी है, ओदे लई बड़े बड़े मला किश्तियां बेड़े जिन्ने इलाके दे सी ओ सारे सद लए।
करी समूह एक थल तरनी,
सारियां किश्तियां बेड़ियां बेड़े कठे करके दा पुल बन दिता, और उत्ते कहिंदे हाथियां नू घोड़ियां नू जिन्ना राज सबाब सी सारा पार करन लगे ब्यास दरिया तो।
पूरन पार सैन सब करनी,
वेखदियां वेखदियां कुछ समय बेच इन्हां ने सारी फौज ब्यास दरिया तो पार आन उतारी है।
लगे उतारन पर पर पूरे,
पूरां दे पूर भर भर के बेड़ियां ते चढ़ चढ़ के पारले पासे आन लगियां ने फौजां।
करत शिगरता उतरे सूरे,
बड़ी काली नाल शिगरताई नाल बेड़िया तो उतरदे हन।
पंचो योधा लश्कर सारो,
एता ए पंजे योधे और इन्हां दा जिन्ना वड्डा भारी लश्कर है मलेच्छां दा।
पए पार ने लगी अवारो,
सारिया ने ब्यास दरिया पार कर लिया देरी नहीं लाई।
कुतब खान को कर कै आगे,
कुतब खान नू इन्हां ने इथों अगे कर लिया, क्योंकि कुतब खान दा इलाका सी इथों ब्यास दरिया टपदे ही सूबे जलंधर का इलाका शुरू हो जाता, तो ਤੂੰ ਕੁਤਬ ਖਾਨ ਨੂੰ ਇਹਨਾਂ ਨੇ ਅੱਗੇ ਤੋਰ ਲਿਆ ਵੀ ਤੂੰ ਮੂਹਰੇ ਲੱਗ ਕੇ ਚੱਲ।
ਚਲੇ ਜਲੰਧਰ ਕੇ ਮਗ ਲਾਗੇ,
ਪਹਿਲਾਂ ਜਲੰਧਰ ਨੂੰ ਤੁਰੇ ਨੇ ਕਿ ਪਹਿਲਾਂ ਜਲੰਧਰ ਜਾਵਾਂਗੇ ਫਿਰ ਕਰਤਾਰਪੁਰ ਸਾਹਿਬ ਤੇ ਹਮਲਾ ਬੋਲਾਂਗੇ। ਤੂੰ ਏਦਾਂ ਇਹ ਚੱਲਦਿਆਂ ਜਲੰਧਰ ਵਾਲੇ ਪਾਸੇ ਨੂੰ ਤੁਰ ਪਏ।
ਪਹੁੰਚਤ ਪਏ ਕਰਿਓ ਸਭ ਡੇਰਾ,
ਪਹੁੰਚ ਗਿਆ ਜਲੰਧਰ। ਉੱਥੇ ਜਾ ਕੇ ਜਲੰਧਰ ਸੂਬੇ ਨੇ ਇਹਨਾਂ ਦੀ ਸਾਰਿਆਂ ਦੀ ਖਬਰ ਸਾਰ ਲਈ, ਸਭ ਦੇ ਡੇਰੇ ਕਰਵਾਏ, ਪੜਾ ਕਰਵਾਏ।
ਛਾਇਆ ਸਹਿਤ ਥਾਨ ਜੇ ਹੀਰਾ,
ਜਿੱਥੇ ਛਾਂ ਵਾਲੀ ਥਾਂ ਇਹਨਾਂ ਵੇਖੀ, ਕਿਉਂਕਿ ਗਰਮੀਆਂ ਦੇ ਦਿਨ ਸਨ, ਜਿੱਥੇ ਜਿੱਥੇ ਵੀ ਛਾਂ ਵਾਲਾ ਥਾਂ ਵੇਖਿਆ।
ਤੰਬੂ ਬ੍ਰਿੰਦ ਲਗੋ ਚੌ ਫੇਰੇ,
ਉੱਥੇ ਉੱਥੇ ਤੰਬੂ ਕਨਾਤਾਂ ਲਾ ਲਈਆਂ ਫੌਜਾਂ ਨੇ, ਘੋੜੇ ਬੰਨ ਲਏ ਦਰਖਤਾਂ ਦੇ ਨਾਲ, ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲੀ ਉੱਥੇ ਹੀ ਸਾਰਿਆਂ ਨੇ ਉਤਾਰਾ ਕਰ ਲਿਆ।
ਮਨੋ ਸਮੁੰਦਰ ਪਾਏ ਕਰ ਘੇਰੇ,
ਏਡੀ ਵੱਡੀ ਫੌਜ ਉਤਰੀ, ਏਦਾਂ ਜਲੰਧਰ ਟਾਪੂ ਵਾਂਗੂ ਦਿਸਦਾ, ਆਲੇ ਦੁਆਲੇ ਫੌਜਾਂ ਇੰਨੀਆਂ ਵੀ ਏਦਾਂ ਜਾਪਦਾ ਜਿਵੇਂ ਸਮੁੰਦਰ ਨੇ ਘੇਰਾ ਪਾਇਆ ਹੋਵੇ।
ਦੀਪ ਸਮਾਨ ਨਗਰ ਦ੍ਰਿਸ਼ਟਾਵਤ,
ਜਿਹੜਾ ਜਲੰਧਰ ਨਗਰ ਹੈ ਉਹ ਇੱਕ ਦੀਪ ਵਾਂਗੂ, ਜਿਵੇਂ ਸਮੁੰਦਰ ਚ ਦੀਪ ਤੇ ਟਾਪੂ ਵੱਖਰਾ ਦਿਸਦਾ, ਏਦਾਂ ਜਲੰਧਰ ਨਗਰ ਵਿਚ ਨਜ਼ਰ ਆ ਰਿਹਾ।
ਯਾ ਹਿਰੇਕ ਜੈ ਕਹਾ ਉਠਾਵਤ,
ਘੋੜੇ ਹਿਣਕਦੇ ਨੇ ਜਿੱਧਰ ਕਿੱਧਰ, ਆਵਾਜ਼ ਸੁਣਾਈ ਦਿੰਦੀ ਆ ਘੋੜਿਆਂ ਦੇ ਹਿਣਕਣ ਦੀ।
ਜਥਾ ਜੋਗ ਸੇਵਾ ਸਭ ਕੇਰੀ,
ਸੂਬੇ ਜਲੰਧਰ ਨੇ ਸਭ ਦੀ ਸੁਧ ਸਾਰ ਲਈ, ਸਭ ਦੀ ਜਥਾ ਸ਼ਕਤ ਸੇਵਾ ਟਹਿਲ ਕੀਤੀ।
ਕੁਤਬ ਖਾਨ ਕਰਵਾਏ ਕਨੇਰੀ,
ਕੁਤਬ ਖਾਨ ਨੇ ਖੁਦ ਆਪ ਕੋਲ ਹੋ ਕੇ ਸਾਰਿਆਂ ਦੀ ਸੇਵਾ ਟਹਿਲ ਕਰਵਾਈ ਹੈ।
ਖਾਨ ਪਾਨ ਸਨਮਾਨ ਸਮੇਤਾ,
ਖਾਨ ਪਾਨ ਦਾ ਪ੍ਰਬੰਧ ਕੀਤਾ, ਜਿੰਨਾ ਕਿਸੇ ਦਾ ਸਨਮਾਨ ਬਣਦਾ, ਜਿਹੜੇ ਵੱਡੇ ਅਹਿਲਕਾਰ ਸੀ ਕਾਲੇ ਖਾਂ ਵਰਗੇ, ਉਹਨਾਂ ਨੂੰ ਸੂਬੇ ਜਲੰਧਰ ਨੇ ਆਪਣੇ ਮਹਿਲ ਵਿਚ ਉਤਾਰਾ ਦਿੱਤਾ, ਉਹਨਾਂ ਦੀ ਉੱਥੇ ਰਿਹਾਇਸ਼ ਕਰਵਾਈ। ਬਾਕੀ ਜਿੰਨੀਆਂ ਫੌਜਾਂ ਸੀ ਦਰਜਾ ਬਦਰਜਾ, ਸਾਰਿਆਂ ਦਾ ਸਨਮਾਨ ਕੀਤਾ ਹੈ।
ਬੂਝ ਬੂਝ ਸਭ ਇਨ ਕੋ ਦੇਤਾ,
ਕੱਲੇ ਕੱਲੇ ਨੂੰ ਪੁੱਛਦਾ, ਹਾਂ ਭਾਈ ਕਿਸੇ ਨੂੰ ਕੋਈ ਵਸਤੂ ਚਾਹੀਦੀ ਆ ਦੱਸ ਦਿਓ, ਕੱਲ ਨੂੰ ਲਾਂਭਾ ਨਾ ਦਿਓ ਕਿ ਭਰਾ ਕੁਤਬ ਖਾਨ ਦੇ ਨਗਰ ਚ ਆਏ ਸੀ ਤੇ ਸਾਨੂੰ ਆਹ ਚੀਜ਼ ਨਹੀਂ ਮਿਲੀ। ਕੱਲੇ ਕੱਲੇ ਨੂੰ ਜਾ ਕੇ ਪੁੱਛਦਾ, ਕਹਿੰਦਾ ਕਿਸੇ ਨੂੰ ਕੁਝ ਚਾਹੀਦਾ ਤਾਂ ਦੱਸ ਦਿਓ।
ਨਿਸ ਬਿਸਰਾਮ ਕਰਿਓ ਸਭ ਕਾਉ,
ਏਦਾਂ ਰਾਤ ਪੈ ਗਈ ਤੇ ਇਹਨਾਂ ਨੇ ਰਾਤ ਨੂੰ ਵਿਸ਼ਰਾਮ ਕੀਤਾ, ਸ਼ਰਾਬਾਂ ਕਬਾਬਾਂ ਖਾ ਪੀ ਕੇ।
ਮਿਲ ਮਿਲ ਆਪਣੀ ਮਿਸਲਨ ਮਾਉ,
ਆਪੋ ਆਪਣੀਆਂ ਮਿਸਲਾਂ ਜਿਹੜੀਆਂ ਇਹਨਾਂ ਦੀਆਂ ਬਣੀਆਂ ਹੋਈਆਂ ਸੀ, ਜਥੇ ਬਣੇ ਹੋਏ ਸੀ, ਆਪੋ ਆਪਣਿਆਂ ਜਥਿਆਂ ਦੇ ਵਿਚ ਜਾ ਕੇ ਮਿਲੇ ਹਨ।
ਭਈ ਪ੍ਰਾਤ ਤੁਰਕ ਜੋ ਉਮਰਾਵ,
ਜਦੋਂ ਅਗਲਾ ਦਿਨ ਚੜਿਆ ਤੇ ਜਿੰਨੇ ਤੁਰਕਾਂ ਦੇ ਵੱਡੇ ਵੱਡੇ ਉਮਰਾਵ ਅਹਿਲਕਾਰ ਅਫਸਰ ਸਨ, ਇਸ ਫੌਜ ਦੇ ਮੁਖੀ ਸਨ,
ਚਿਤਵੇਂ ਚਿਤਵੇਂ ਅਨਕੇ ਉਪਾਵ,
ਹੋਣੇ ਬਿਉਂਤਾ ਬਣਾਉਣ ਲੱਗੇ, ਉਪਾਅ ਚਿਤਵਣ ਲੱਗੇ ਵੀ ਕਿਵੇਂ ਹਮਲਾ ਕਰਨਾ, ਕਿਵੇਂ ਜਾਣਾ।
ਭਏ ਏਕ ਥਲ ਮਸਲਤ ਕਰਬੇ,
ਸਾਰੇ ਜਣੇ ਇਕੱਠੇ ਹੋਏ ਸਲਾਹ ਕਰਨ ਲਈ, ਕਹਿੰਦੇ ਆਪਾਂ ਪਹਿਲਾਂ ਸਲਾਹ ਕਰ ਲਈਏ ਵੀ ਜਿਹੜੀ ਗਲਤੀ ਪਹਿਲਾਂ ਲੱਲਾ ਬੇਗ ਨੇ ਕੀਤੀ ਆਪਾਂ ਨਹੀਂ ਕਰਨੀ। ਲੱਲਾ ਬੇਗ ਨੇ ਰਸਤੇ ਚ ਕਿਸੇ ਦੀ ਸਲਾਹ ਨਹੀਂ ਲਈ, ਸਿੱਧਾ ਹਮਲਾ ਕੀਤਾ ਤੇ ਮਰ ਗਿਆ। ਕਹਿੰਦਾ ਆਪਾਂ ਪਹਿਲਾਂ ਸਾਰੇ ਜਣੇ ਰਲ ਕੇ ਸਲਾਹ ਕਰੀਏ ਵੀ ਕਿਵੇਂ ਹਮਲਾ ਕਰਨਾ, ਕਿਵੇਂ ਗੁਰੂ ਘਰ ਦੇ ਉੱਤੇ ਹਮਲਾਵਰ ਹੋ ਕੇ ਜਾਣਾ, ਕਿਹੜੀ ਵਿਉਂਤ ਬੰਦੀ ਅਪਣਾਉਣੀ ਹੈ।
ਗੀਦੀ ਡਰਤ ਲਖਤ ਹੋਏ ਮਰਬੇ,
ਹੁਣੇ ਗੀਦੀ ਜਿਹੜੇ ਵਿੱਚ ਕਾਇਰ ਨੇ ਉਹ ਡਰਦੇ ਵੀ ਨੇ, ਉਹਨਾਂ ਨੂੰ ਪਤਾ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਹੱਥਾਂ ਬਾਰੇ ਸੁਣਿਆ ਸੀ, ਜਿਨ੍ਹਾਂ ਦੇ ਕੰਨਾਂ ਚ ਖਬਰਾਂ ਪੈ ਗਈਆਂ, ਜਿਨ੍ਹਾਂ ਦੇ ਬੜੇ ਬੜੇ ਸੰਬੰਧੀ ਗੁਰੂ ਸਾਹਿਬ ਜੀ ਦੇ ਖਪਰੇ ਤੀਰਾਂ ਨਾਲ ਮਾਰੇ ਜਾ ਚੁੱਕੇ ਸੀ, ਉਹ ਜਾਣਦੇ ਸਨ ਵੀ ਇਹ ਵੀ ਜਿੰਨੇ ਚੱਲੇ ਨੇ ਮਰਨ ਗਈ, ਇਹ ਜਿਉਂਦੇ ਨਹੀਂ ਪਰਤਦੇ। ਗੀਦੀਆਂ ਤੇ ਕਾਇਰਾਂ ਦੇ ਦਿਲ ਕੰਬਦੇ ਨੇ, ਫਿਰ ਵੀ ਸਲਾਹ ਕਰਨ ਵਾਸਤੇ ਆਉਂਦੇ ਐ। ਕਹਿੰਦੇ ਗੀਦੀ ਸਾਰੇ ਇਕੱਠੇ ਹੋ ਕੇ ਸਲਾਹਾਂ ਕਰ ਰਹੇ ਨੇ ਕਿ ਸ਼ੇਰਾਂ ਤੇ ਹਮਲਾ ਕਿਵੇਂ ਕਰਨਾ।
ਕੀਨਸ ਕਾਲੇ ਖਾਨ ਬਖਾਨ,
ਕਾਲੇ ਖਾਂ ਬੋਲਿਆ ਆਪਣੀ ਸਾਰੀ ਸਭਾ ਨੂੰ ਇਕੱਠਿਆਂ ਕਰਕੇ, ਆਪਣੇ ਸੈਨਾਪਤੀਆਂ ਨੂੰ ਬੁਲਾ ਕੇ ਕਹਿਣ ਲੱਗਾ,
ਕੁਤਬ ਖਾਨ ਸੁਣ ਤੂੰ ਮਤੀਵਾਨ।
ਕੁਤਬ ਖਾਨ ਤੂੰ ਐ ਮਤੀਵਾਨ, ਤੂੰ ਐ ਬੜਾ ਸਿਆਣਾ ਸੂਝਵਾਨ ਹੈ,
ਆਗੇ ਜੰਗ ਗੁਰੂ ਬੋ ਕਰੇ
ਤੇ ਤੂੰ ਸਲਾਹ ਦੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾਂ ਬੜੇ ਜੰਗ ਲੜੇ, ਤਿੰਨ ਜੰਗ ਹੁਣ ਤੱਕ ਲੜ ਚੁੱਕੇ ਨੇ ਤੇ ਤਿੰਨਾਂ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਹੋ ਸਕਿਆ। ਉਹਨਾਂ ਨੇ ਤਿੰਨੇ ਹੀ ਜੰਗ ਲੜ ਕੇ ਤਿੰਨੇ ਹੀ ਜਿੱਤੇ ਨੇ ਔਰ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਜਿੱਤੇ ਨੇ। ਥੋੜੀ ਫੌਜ ਲੈ ਕੇ ਬਹੁਤਿਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। 7000 ਫੌਜ ਆਈ ਸੀ ਚੜ ਕੇ ਤੇ ਗੁਰੂ ਪਾਤਸ਼ਾਹ ਕੋਲ ਕੇਵਲ 2000 ਦੇ ਨੇੜੇ ਸੂਰਮੇ ਸੀ, ਉਹ ਜਿੱਤ ਗਏ। ਹਰਗੋਬਿੰਦਪੁਰੇ ਦੇ ਜੰਗ ਚ 15000 ਫੌਜ ਦੁੱਗਣੀ ਗਈ, ਉਹ ਵੀ ਉਹਨਾਂ ਪਲਾਂ ਚ ਮਾਰ ਨਿਬੇੜੀ। ਫਿਰ ਮਹਾਰਾਜ ਦੇ ਮਾਲਵੇ ਦੇ ਜੰਗ ਵਿੱਚ, ਜੰਗਲ ਦੇ ਜੰਗ ਵਿੱਚ 35000 ਫੌਜ ਨੂੰ ਉਹਨਾਂ ਨੇ ਰਾਤ ਦੇ 3 ਪਹਿਰਾਂ ਚ ਮਾਰ ਕੇ ਨਿਬੇੜ ਦਿੱਤਾ ਸੀ। ਇਸ ਕਰਕੇ ਹੁਣ ਆਪਾਂ ਉਸ ਤਰੀਕੇ ਨਾਲ ਨਹੀਂ ਜਾਣਾ ਜਿਵੇਂ ਉਹ ਗਏ ਸਨ। ਆਪਾਂ ਕੋਈ ਵਿਉਂਤਬੰਦੀ ਬਣਾਈਏ, ਕੋਈ ਜੁਗਤੀ ਲੜਾਈਏ।
ਗਨ ਉਮਰਾਵ ਸੈਨ ਜੁੱਤ ਮਰੇ,
ਕਿਉਂਕਿ ਬੜੇ ਬੜੇ ਸੈਨਾਪਤੀ ਲੱਲਾ ਬੇਗ ਵਰਗੇ, ਕੰਬਰ ਬੇਗ ਵਰਗੇ, ਕਾਬਲ ਬੇਗ ਵਰਗੇ, ਮੁਖਲਸ ਖਾਨ ਵਰਗੇ ਬੜੇ ਬੜੇ ਜਰਨੈਲ ਆਪਣੀ ਸੈਨਾ ਸਮੇਤ ਮਾਰੇ ਜਾ ਚੁੱਕੇ ਨੇ ਗੁਰੂ ਜੀ ਦੇ ਹੱਥੋਂ।
ਸੋ ਵਿਦ ਹੋਏ ਨਾ ਕਹੋ ਉਪਾਏ,
ਤੇ ਉਹ ਸਾਡੇ ਨਾਲ ਨਾ ਹੋ ਜਾਏ ਜੋ ਉਹਨਾਂ ਨਾਲ ਹੋਈ ਹੈ। ਹੋਣੀ ਮਾਨੋ ਜਿਵੇਂ ਇਹਨਾਂ ਨੂੰ ਸੁੱਝ ਰਹੀ ਹੈ ਕਾਲੇ ਖਾਂ ਨੂੰ, ਇਹਨੂੰ ਦਿਸ ਰਿਹਾ ਵੀ ਸਾਡੇ ਨਾਲ ਵੀ ਓਦਾਂ ਦੀ ਬੀਤਣੀ ਹੈ ਵੀ ਜੇ ਬਚਾ ਹੋ ਸਕੇ ਤੇ ਬਚਾ ਕਰ ਲਈਏ। ਕਹਿੰਦਾ ਜਿਹੜੀ ਉਹਨਾਂ ਨਾਲ ਹੋਈ ਆ ਕਿਤੇ ਆਪਣੇ ਨਾਲ ਵੀ ਨਾ ਹੋ ਜਾਏ, ਤੋ ਹੋਣੀ ਉਹੀ ਹੈ ਜੋ ਉਹਨਾਂ ਨਾਲ ਹੋਈ ਹੈ। ਪਰ ਹਾਲੇ ਕਹਿੰਦਾ ਆਪਾਂ ਕੋਈ ਉਪਾਅ ਕਰ ਲਈਏ ਕਿ ਆਪਣੇ ਨਾਲ ਉਹਨਾਂ ਵਰਗੀ ਨਾ ਹੋਵੇ।
ਨਿਕਟ ਰਹੀ ਤੂੰ ਜਾਣੇ ਦਾਏ,
ਉਤਮ ਖਾਨ ਤੂੰ ਕੋਲ ਰਹਿਣਾ ਇੱਥੇ ਤੇ ਤੈਨੂੰ ਸਾਰੇ ਦਾਵਾਂ ਦਾ ਪਤਾ ਹੈ, ਸਿਆਣਾ ਤੇ ਬੁੱਧੀਮਾਨ ਹੈ।
ਕੈਤ ਕੁਤਬ ਜੋਦਾ ਗੁਰ ਬਲੀ,
ਅੱਗੋਂ ਕੁਤਬ ਖਾਨ ਬੋਲਿਆ, ਖਾਲਸਾ ਜੀ ਸੂਰਮਤਾਈ ਦੀ ਗੱਲ ਉਦੋਂ ਸੰਸਾਰ ਚ ਪ੍ਰਮਾਣਕ ਹੁੰਦੀ ਹੈ ਜਦੋਂ ਦੁਸ਼ਮਣ ਦੇ ਮੂੰਹ ਤੋਂ ਵੀ ਸੂਰਮਿਆਂ ਦੀ ਦੁਸ਼ਮਣ ਦੀ ਉਪਮਾ ਹੋਵੇ। ਦੁਸ਼ਮਣ ਵੀ ਕਵੇ ਹਾਂ ਬੜੇ ਬਹਾਦਰ ਨੇ, ਬੜੇ ਸੂਰਮੇ ਨੇ, ਸੋਚ ਸਮਝ ਕੇ ਇਹਨਾਂ ਨੂੰ ਹੱਥ ਪਾਇਓ। ਵੇਖੋ ਦੁਸ਼ਮਣ ਹੀ ਨੇ ਨਾ, ਕੁਤਬ ਖਾਨ ਵੀ ਗੁਰੂ ਘਰ ਦਾ ਦੁਸ਼ਮਣ ਹੈ। ਕੀ ਕਹਿੰਦਾ? ਗੁਰੂ ਸਾਹਿਬ ਦੀ ਉਪਮਾ ਕਰ ਰਿਹਾ, ਦੁਸ਼ਮਣ ਉਪਮਾ ਕਰ ਰਿਹਾ, ਬਹਾਦਰੀ ਦੀ ਉਪਮਾ। ਕਹਿੰਦਾ ਕਾਲੇ ਖਾਨ, ਗੁਰੂ ਹਰਗੋਬਿੰਦ ਸਾਹਿਬ ਬੜਾ ਵੱਡਾ ਬਲੀ ਯੋਧਾ ਹੈ, ਉਹਦੇ ਵਰਗਾ ਯੋਧਾ ਨਾ ਕਿਤੇ ਸੁਣਿਆ ਨਾ ਕਿਤੇ ਵੇਖਿਆ ਹੈ।
ਤ੍ਰਾਸ ਨਾ ਕਰੇ ਲੜੇ ਬਿਦ ਪਲੀ,
ਔਰ ਇੰਨਾ ਯੋਧਾ ਵੀ ਉਹ ਲੜਦਿਆਂ ਡਰਦਾ ਨਹੀਂ ਹੈ। ਭੈ ਤਾਂ ਉਹਦੇ ਸੁਪਨੇ ਵਿੱਚ ਨਹੀਂ ਉਹਨੂੰ ਕਦੇ ਆਇਆ। ਭੈ ਕੀ ਹੁੰਦਾ, ਡਰ ਕੀ ਹੁੰਦਾ, ਡਰ ਉਹਨਾਂ ਦੇ ਅਨੁਭਵ ਵਿੱਚ ਹੀ ਨਹੀਂ ਹੈ। ਔਰ ਬੜੇ ਭਲੀ ਪ੍ਰਕਾਰ ਨਾਲ ਸੂਰਮਿਆਂ ਵਾਂਗੂ ਜੰਗ ਦੇ ਮੈਦਾਨ ਵਿੱਚੋਂ ਲੜਨ ਵਾਲੇ ਹਨ।
ਸਭ ਲਸ਼ਕਰ ਕੋ ਪਾਵੋ ਜ਼ੋਰ,
ਮੇਰੀ ਤਾਂ ਇਹ ਸਲਾਹ ਹੈ ਵੀ ਸਾਰੇ ਲਸ਼ਕਰ ਦਾ ਇਕੱਠਾ ਹੀ ਜ਼ੋਰ ਪਾਓ ਉਹਨਾਂ ਤੇ। ਇਹ ਨੀ ਵੀ ਦੋ ਦੋ ਚਾਰ ਚਾਰ ਹਜ਼ਾਰ, ਪੰਜ ਪੰਜ ਹਜ਼ਾਰ ਬੰਦਾ ਭੇਜੋ ਨਾ ਮਾਰੀ ਜਾਣਾ। ਕਹਿੰਦੇ ਇਕੱਠਿਆਂ ਹੀ ਰਲ ਕੇ ਹਮਲਾ ਬੋਲੋ।
ਮਿਲ ਕੇ ਸੰਗਰ ਕੀਜੇ ਘੋਰ,
ਮਿਲ ਕੇ ਇਕੱਠਿਆਂ ਹਮਲਾ ਕਰੋ ਤੇ ਭਿਆਨਕ ਸੰਗਰ ਕਰੋ।
ਅਪਰ ਭੇਦ ਮੈਂ ਲਖੋ ਨਾ ਕੋਈ,
ਹੋਰ ਕੋਈ ਭੇਦ ਮੈਂ ਨਹੀਂ ਲਖਦਾ, ਮੈਂ ਨਹੀਂ ਜਾਣਦਾ।
ਨਹੀਂ ਮੇਲ ਗੁਰ ਸੋ ਕਬੋਈ,
ਮੈਨੂੰ ਨਹੀਂ ਪਤਾ ਉਹਨਾਂ ਬਾਰੇ, ਮੇਰਾ ਕਿਹੜਾ ਉਹਨਾਂ ਨਾਲ ਮੇਲ ਹੈ, ਮੈਂ ਕਿਹੜਾ ਜਾ ਕੇ ਪੈਂਦੇ ਖਾਂ ਵਾਂਗੂ ਉਹਨਾਂ ਨਾਲ ਬਹਿ ਕੇ ਉਹਨਾਂ ਦੇ ਦਰਸ਼ਨ ਕਰਦਾ ਰਿਹਾ ਜਾਂ ਚੌਪੜ ਖੇਡਦਾ ਰਿਹਾ। ਕਹਿੰਦਾ ਹੋਰ ਨੀ ਮੈਨੂੰ ਭੇਤ, ਇੰਨਾ ਜ਼ਰੂਰ ਪਤਾ ਵੀ ਬੜੇ ਸੂਰਮੇ ਨੇ ਤੇ ਥੋੜੀ ਥੋੜੀ ਫੌਜ ਕਰਕੇ ਨਾ ਹਮਲਾ ਕਰਿਓ, ਇਕੱਠੇ ਰਲ ਕੇ ਹਮਲਾ ਕਰਿਓ, ਇਹਦੇ ਤੋਂ ਵੱਧ ਮੈਂ ਉਹਨਾਂ ਬਾਰੇ ਹੋਰ ਕੁਝ ਨਹੀਂ ਜਾਣਦਾ।
ਕਰਾਮਾਤ ਕਾਮਲ ਜੇ ਹੋਏ,
ਬਾਕੀ ਜੇ ਉਹ ਕਰਾਮਾਤਾਂ ਵਿੱਚ ਕਾਮਲ ਹੋਏ, ਪੂਰਨ ਕਰਾਮਾਤੀ ਮਹਾਂਪੁਰਖ ਹੋਏ,
ਤੋ ਬਸ ਚਲੇ ਨਾ ਹਮਰੋ ਕੋਏ,
ਫਿਰ ਤੂੰ ਆ 50000 ਲਿਆਇਆ ਤੇ ਭਾਵੇਂ 50 ਲੱਖ ਲੈ ਆ, ਉਹਨਾਂ ਤੇ ਆਪਣਾ ਕੋਈ ਜ਼ੋਰ ਨਹੀਂ ਜੇ ਚੱਲਣਾ। ਫਿਰ ਨਾ ਇਹ 50000 ਉਹਨਾਂ ਦੇ ਸਾਹਮਣੇ ਕੋਝਾ ਤੇ ਨਾ 50 ਲੱਖ, ਉਹ ਤਾਂ ਫਿਰ ਕਰਾਮਾਤਾਂ ਚ ਜੇ ਕਾਮਲ ਹੋਏ ਫਿਰ ਨਹੀਂ ਆਪਣਾ ਉਹਨਾਂ ਤੇ ਕੋਈ ਜ਼ੋਰ ਚੱਲਣਾ।
ਪੈਂਦਾ ਕਹੇ ਵਹਿਮ ਕਿਆ ਕੀਜੇ,
ਕੋਲੋਂ ਮਲੇਛ ਬੋਲਿਆ, ਮਲੇਛ ਪੈਂਦਾ ਕਿਰਤ ਕਣ ਕੋਲੋਂ ਬੋਲਿਆ, ਕਹਿਣ ਲੱਗਾ ਇਹ ਵਹਿਮ ਕਾਹਦਾ ਕਰੀ ਜਾਂਦੇ ਹੋ ਜੀ ਤੁਸੀਂ ਵੀ ਗੁਰੂ ਕਰਾਮਾਤੀ ਹੈ ਕਹਿੰਦਾ ਇਹ ਵਹਿਮ ਕੱਢ ਦਿਓ ਆਪਣੇ ਮਨ ਚੋ
ਮੈਂ ਗੁਰ ਪਕਰੋ ਦੇਖਣ ਕੀ ਜੇ
ਬਸ ਤੁਸੀਂ ਖਲੋ ਕੇ ਵੇਖਿਓ ਜੇ ਮੇਰੀ ਪਿੱਠ ਤੇ ਮੈਂ ਕਿਵੇਂ ਜਾ ਕੇ ਗੁਰੂ ਜੀ ਨੂੰ ਪਕੜਦਾ ਇਹ ਤੁਸੀਂ ਵੇਖਿਓ
ਕਰਾਮਾਤ ਕਾਮਲ ਜੇ ਕਹੋ
ਤੁਸੀਂ ਜਿਹਨੂੰ ਕਰਾਮਾਤਾਂ ਚ ਕਾਮਲ ਕਹਿੰਦੇ ਹੋ ਵੀ ਉਹ ਕਰਾਮਾਤਾਂ ਵਿਚ ਕਾਮਲ ਹੋਣਗੇ
ਸਭ ਚਿਤ ਕੋ ਮਾਲਕ ਹੋਏ ਲਹੋ
ਕਹਿੰਦੇ ਤੁਸੀਂ ਇਹ ਜਾਣ ਲੋ ਕਿ ਉਹ ਸਾਰੀ ਧਰਤੀ ਦੇ ਮਾਲਕ ਵੀ ਜੇ ਹੁੰਦੇ ਨਾ ਤੇ ਤਾਂ ਵੀ ਮੈਂ ਉਹਨਾਂ ਨੂੰ ਪਕੜ ਲੈਂਦਾ
ਕਹਿ ਕਾ ਲੇਖਾਂ ਨਿਸ਼ਚੈ
ਪੈਂਦੇ ਖਾਂ ਜਦੋਂ ਬੋਲਿਆ ਤੇ ਕੋਲੋਂ ਕਾਲੇ ਖਾਂ ਬੋਲਿਆ ਲਾਸ਼ੇਰੀ ਦਿੰਦਿਆਂ ਸ਼ਾਬਾਸ਼ ਪੈਂਦੇ ਖਾਂ ਤੂੰ ਇਹ ਗੱਲ ਬਿਲਕੁਲ ਸਹੀ ਕਹਿਣਾ ਵੀ ਤੂੰ ਪਕੜ ਲਏਗਾ ਸਾਨੂੰ ਇਸ ਗੱਲ ਦਾ ਨਿਸ਼ਚਾ ਹੈ
ਤਉ ਲੜਨ ਕੋ ਭੇਦ ਜਿਲਾਹੀ
ਪਰ ਫਿਰ ਵੀ ਲੜਨ ਤੋਂ ਪਹਿਲਾਂ ਲੜਾਈ ਦੀਆਂ ਤਿਆਰੀਆਂ ਕਰੀ ਦੀਆਂ ਹੁੰਦੀਆਂ ਲੜਨ ਤੋਂ ਪਹਿਲਾਂ ਪਹਿਲਾਂ ਵਿਉਂਤ ਬੰਦੀਆਂ ਹੁੰਦੀਆਂ ਵੀ ਕੀ ਲੜਨੀ ਆ ਪੈਂਤਰੇ ਹੁੰਦੇ ਆ ਕਿਹੜੇ ਪੈਂਤਰੇ ਵਰਤਣੇ ਆ ਸਾਰੇ ਪੱਤੇ ਨਹੀਂ ਖੋਲ ਦੇਈਦੇ ਇੱਕੋ ਵੇਰੀ ਓਲੇ ਓਲੇ ਕਰਕੇ ਪੱਤੇ ਖੋਲਣੇ ਪੈਂਦੇ ਆ ਲੜਨ ਦੇ ਇਸ ਕਰਕੇ ਲੜਨ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰਨਾ ਚਾਹੀਦਾ
ਤੋ ਆਛੇ ਰਿਪਤੇ ਜੈ ਪਾਵੇ
ਜਿਹੜੇ ਲੜਨ ਤੋਂ ਪਹਿਲਾਂ ਲੜਾਈ ਦੀ ਵਿਉਂਤ ਬੰਦੀ ਬਣਾ ਲੈਂਦੇ ਆ ਉਹੀ ਲੜ ਕੇ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਤੋਂ ਜਿੱਤ ਪ੍ਰਾਪਤ ਕਰਦੇ ਨੇ
ਗਾਫਲ ਹੋਏ ਹਾਰ ਸੋ ਜਾਵੇ
ਜਿਹੜਾ ਗਾਫਲ ਹੋ ਕੇ ਜਾਂਦਾ ਵੀ ਮੂੰਹ ਚੁੱਕਿਆ ਜਾ ਕੇ ਸਿੱਧਾ ਲੜਨ ਪਹੁੰਚ ਗਿਆ ਕੋਈ ਵਿਉਂਤ ਬੰਦੀ ਨਾ ਕੀਤੀ ਕਹਿੰਦੇ ਫਿਰ ਉਹ ਹਾਰਦੇ ਹੁੰਦੇ ਨੇ ਪੈਂਦੇ ਖਾਂ ਉਹ ਜਿੱਤਿਆ ਨਹੀਂ ਕਰਦੇ ਜਿਹੜੇ ਵਿਹੜੇ ਬਿਨਾਂ ਵਿਉਂਤ ਬੰਦੀ ਤੋਂ ਲੜਾਈਆਂ ਵਿੱਢਦੇ ਹਨ
ਦਾਵ ਘਾਵ ਜੇ ਜਾਣੇ ਨਾਈ
ਜਿਹੜੇ ਦਾਵ ਘਾਵ ਨਹੀਂ ਜਾਣਦੇ ਜੰਗ ਦੇ ਮੈਦਾਨ ਦੇ ਦਾਵ ਪੇਚ ਨਹੀਂ ਜਾਣਦੇ
ਤਿੰਨ ਕੀ ਫਤਿਹ ਨਾ ਵੈ ਰਣ ਮਾਈ
ਉਹਨਾਂ ਦੀ ਕਤੇ ਰਣ ਭੂਮੀ ਚ ਫਤਿਹ ਥੋੜੀ ਹੁੰਦੀ ਹੈ ਜਿਹਨਾਂ ਨੂੰ ਲੜਨ ਦੇ ਦਾਵ ਘਾਵ ਨਹੀਂ ਪਤਾ ਉਹ ਕੀ ਫਤਿਹ ਹਾਸਲ ਕਰਨਗੇ ਰਣ ਭੂਮੀ ਵਿਚ
ਰਿਪ ਕੋ ਬਲ ਦਲ ਦੁਰਗ ਸੁਕੋਸ਼
ਦੁਸ਼ਮਣ ਦਾ ਜਿਹੜਾ ਬਲ ਹੈ ਔਰ ਦੁਸ਼ਮਣ ਦਾ ਜਿਹੜਾ ਦਲ ਹੈ ਦੁਸ਼ਮਣ ਦਾ ਜਿਹੜਾ ਕਿਲਾ ਹੈ ਦੁਸ਼ਮਣ ਦਾ ਜਿਹੜਾ ਖਜ਼ਾਨਾ ਹੈ ਇਹ ਕੱਲੀਆਂ ਕੱਲੀਆਂ ਚੀਜ਼ਾਂ ਵੇਖਣੀਆਂ ਚਾਹੀਦੀਆਂ ਕਿ ਦੁਸ਼ਮਣ ਦੇ ਕੋਲ ਬਲ ਕਿੰਨਾ ਉਹਨਾਂ ਕੋਲ ਦਲ ਕਿੰਨਾ ਉਹਨਾਂ ਕੋਲ ਕਿਲਾ ਕਿੰਨਾ ਕੁ ਵੱਡਾ ਉਹਨਾਂ ਕੋਲ ਖਜ਼ਾਨਾ ਕਿੰਨਾ ਕੁ ਵੱਡਾ ਇਹ ਸਭ ਕੁਝ ਪਹਿਲਾਂ ਦੁਸ਼ਮਣ ਦਾ ਵੇਖਣਾ ਚਾਹੀਦਾ
ਸਖਾ ਸਹਾਇਕ ਜਾਏ ਪਰੋਸ
ਫਿਰ ਵੇਖਣਾ ਇਹ ਚਾਹੀਦਾ ਵੀ ਸਾਡੇ ਦੇ ਨਾਲ ਸਾਡੇ ਨਾਲ ਜਿਹੜੇ ਲੜਨ ਜਾ ਰਹੇ ਨੇ ਸਭ ਤੋਂ ਵੱਧ ਭਰੋਸਾ ਕਿਹਦੇ ਤੇ ਕੀਤਾ ਜਾ ਸਕਦਾ ਗੁਰੂ ਜੀ ਦੀ ਹਾਂ ਜਿਹੜਾ ਦੁਸ਼ਮਣ ਸਾਡੇ ਨਾਲ ਲੜੇਗਾ ਉਹਦੀ ਸਹਾਇਤਾ ਵਿੱਚ ਕੌਣ ਆ ਸਕਦਾ ਮੌਕੇ ਤੇ ਉਹਦੀ ਮਦਦ ਵਾਸਤੇ ਕੌਣ ਆ ਸਕਦਾ ਇਹ ਵੀ ਸਾਨੂੰ ਵੇਖਣਾ ਚਾਹੀਦਾ
ਲਖਬੇ ਉਚਿਤ ਅਹੀਂ ਇਹ ਸਾਰੇ
ਸਾਰੀਆਂ ਚੀਜ਼ਾਂ ਦੁਸ਼ਮਣ ਦੀਆਂ ਵੇਖਣੀਆਂ ਪੈਂਦੀਆਂ ਕਿਲਾ ਵੇਖੋ ਬਲ ਵੇਖੋ ਖਜ਼ਾਨਾ ਵੇਖੋ ਫਿਰ ਇਹ ਵੇਖੋ ਕਿ ਉਹਨਾਂ ਦੀ ਸਹਾਇਤਾ ਵਿੱਚ ਕੌਣ ਕੌਣ ਖੜਾ ਉਹਨਾਂ ਦੀ ਮਦਦ ਵਿੱਚ ਕੌਣ ਆਏਗਾ ਕਹਿੰਦੇ ਸਾਰੀਆਂ ਚੀਜ਼ਾਂ ਵੇਖ ਕੇ ਹੀ ਹਮਲਾ ਕਰੀਦਾ ਹੈ
ਬੋਰੇ ਆਪਣੇ ਹੀਰ ਵਿਚਾਰੇ
ਪਹਿਲਾਂ ਉਹਨਾਂ ਦਾ ਵੇਖੋ ਦੁਸ਼ਮਣ ਦਾ ਫਿਰ ਆਪਣਾ ਵੇਖੋ ਆਪਣੀ ਫੌਜ ਵੇਖੋ ਆਪਣਾ ਬਲ ਵੇਖੋ ਆਪਣੀ ਸਹਾਇਤਾ ਚ ਕੌਣ ਖੜਾ ਇਹ ਵੇਖੋ ਆਪਣੀ ਮਜ਼ਬੂਤੀ ਵੇਖੋ ਵੇਖੋ ਸਾਡੇ ਕੋਲ ਸ਼ਸਤਰ ਅਸਤਰ ਕਿੰਨੇ ਕੁ ਨੇ ਕਹਿੰਦੇ ਦੋਹਾਂ ਪਾਸੇ ਪਰਖ ਕਰੋ ਫਿਰ ਦੋਨਾਂ ਦਾ ਆਪਸੀ ਮਿਲਾਨ ਕਰਕੇ ਵੇਖੋ
ਅਧਿਕ ਸ਼ਤਰੂ ਮੈਂ ਜਾਣੇ ਜੋਏ
ਕਹਿੰਦੇ ਹਾਂ ਤੁਸੀਂ ਭਾਵੇਂ ਵੱਧ ਤਾਕਤਵਰ ਵੀ ਹੋਵੋ ਰਣ ਭੂਮੀ ਦੀ ਨੀਤੀ ਇਹ ਹੈ ਕਿ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਬਲਵਾਨ ਹੀ ਸਮਝਣਾ ਉਹਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਉਤਸ਼ਾਹ ਹੋਣਾ ਚਾਹੀਦਾ ਬਲ ਹੋਣਾ ਚਾਹੀਦਾ ਪਰ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਹਾਂਜੀ
ਤੈਂ ਕੋ ਯਤਨ ਕਰੇ ਬੁੱਧ ਸੋਏ
ਇਸ ਕਰਕੇ ਜਿਹੜੇ ਬੁੱਧੀਮਾਨ ਲੋਕ ਨੇ ਉਹ ਇਹ ਸਾਰਾ ਯਤਨ ਕਰਦੇ ਆ ਉਹ ਸ਼ਿਕਾਰ ਤੇ ਵੀ ਚੜ੍ਹਨ ਨਾ ਜੇ ਹਿਰਨ ਮਾਰਨ ਲਈ ਚੜ੍ਹਨ ਤੇ ਸਿਆਣਾ ਸ਼ਿਕਾਰੀ ਜਿਹੜਾ ਹੁੰਦਾ ਨਾ ਜੇ ਹਿਰਨ ਮਾਰਨ ਚੜ੍ਹੇ ਨਾ ਉਹ ਤਿਆਰੀ ਇਹ ਕਰਕੇ ਜਾਂਦਾ ਵੀ ਹੋ ਸਕਦਾ ਬੱਬਰ ਸ਼ੇਰ ਦਾ ਸ਼ਿਕਾਰ ਕਰਨਾ ਪੈ ਜਾਏ ਜੇ ਉਹ ਸ਼ੇਰ ਦੇ ਸ਼ਿਕਾਰ ਦੀ ਤਿਆਰੀ ਕਰਕੇ ਜਾਏਗਾ ਤੇ ਹਿਰਨ ਮਾਰੇਗਾ ਨਾ ਜੇ ਪਹਿਲਾਂ ਗਿਆ ਹੀ ਸਹਿਆ ਮਾਰਨਾ ਹਿਰਨ ਮਾਰਨਾ ਤੇ ਸ਼ੇਰ ਦਾ ਆ ਜੇ ਸਾਹਮਣੇ ਇੱਕਦਮ ਤੇ ਕੀ ਕਰੇਗਾ ਉਹਨੂੰ ਤਿਆਰੀ ਉਦਾਂ ਕਰਨੀ ਪੈਂਦੀ ਹੈ ਕਹਿੰਦੇ ਇਸ ਕਰਕੇ ਪਹਿਲਾਂ ਆਪਾਂ ਇਹ ਸਾਰੀਆਂ ਵਿਉਂਤ ਬੰਦੀਆਂ ਕਰਨੀਆਂ ਵੇਖਣਾ ਹੈ ਗੁਰੂ ਜੀ ਦੇ ਬਲ ਨੂੰ ਉਹਨਾਂ ਦੇ ਦਲ ਨੂੰ, ਉਹਨਾਂ ਦੇ ਕੋਸ਼ ਨੂੰ, ਉਹਨਾਂ ਦੀ ਸਹਾਇਤਾ ਚ ਕੌਣ ਖੜਾ, ਉਹਨਾਂ ਦੇ ਕੋਲ ਲੜਨ ਵਾਸਤੇ ਕਿਹੜੀ ਜਗ੍ਹਾ ਕਿਲਾ ਕਿਹੜਾ ਜਿੱਥੇ ਉਹ ਮਜ਼ਬੂਤੀ ਨਾਲ ਲੜਨਗੇ, ਤੇ ਫਿਰ ਆਪਾਂ ਆਪਣੇ ਵੱਲ ਵੇਖਣਾ ਹੈ।
ਯਾ ਤੇ ਗਰਭ ਬਾਤ ਕੋ ਤਿਆਗੋ।
ਇਸ ਕਰਕੇ ਆ ਜਿਹੜੀਆਂ ਹਵਾ ਚ ਕਹਿਣ ਵਾਲੀਆਂ ਗੱਲਾਂ ਨੇ ਹੰਕਾਰ ਜਿਹਾ ਛੱਡ ਦਿਓ, ਇਹ ਗੱਲਾਂ ਦਾ ਕੋਈ ਮਾਇਨਾ ਨਹੀਂ। ਏਦਾਂ ਦੀਆਂ ਗੱਲਾਂ ਕਰਕੇ ਪਹਿਲਾਂ ਲੱਲਾ ਬੇਗ ਮਰਿਆ, ਅਬਦੁਲ ਖਾਨ ਮਰਿਆ, ਮੁਖਲਿਸ ਖਾਨ ਮਰਿਆ, ਕਾਬਲ ਬੇਗ ਵਰਗੇ ਜਰਨੈਲ ਇਹੋ ਜਿਹੀਆਂ ਹੰਕਾਰ ਦੇ ਵਿੱਚ ਫੁਕਰਿਆਂ ਵਾਲੀਆਂ ਗੱਲਾਂ ਕਰਕੇ ਹੀ ਮਰੇ ਆ। ਇਸ ਕਰਕੇ ਆਹ ਗੱਲਾਂ ਕਰਨੀਆਂ ਛੱਡੋ, ਨਾਪ ਤੋਲ ਕਰੋ, ਪੂਰਾ ਵੇਖੋ,
ਕਰੋ ਵਿਚਾਰ ਨੀਤ ਮਗ ਲਾਗੋ,
ਔਰ ਚੰਗੀ ਤਰ੍ਹਾਂ ਵਿਚਾਰ ਕਰਕੇ ਨੀਤੀ ਨੂੰ ਵਿਚਾਰੋ।
ਅਨਵਰ ਕੋ ਅਬ ਭੇਜਨ ਕੀਜੇ।
ਏਦਾਂ ਕਰੀਏ, ਆਪਾਂ ਖੋਜੇ ਅਨਵਰ ਖਾਨ ਨੂੰ ਗੁਰੂ ਜੀ ਕੋਲ ਭੇਜੀਏ, ਇਹ ਜਾਵੇ ਉੱਥੇ ਉਹਨਾਂ ਕੋਲ ਪਹੁੰਚੇ।
ਆਏ ਲੜਨ ਭੇਦ ਨੈ ਦੀਜੇ।
ਇਹ ਭੇਦ ਨਾ ਦੇਵੇ ਵੀ ਅਸੀਂ ਲੜਨ ਆ ਰਹੇ ਹਾਂ, ਇਹਨੂੰ ਉਦਾਂ ਭੇਜ ਦਈਏ ਆਪਣੇ ਤੌਰ ਤੇ ਸ਼ਰਧਾਲੂ ਬਣਾ ਕੇ।
ਪਰਖੇ ਗੁਰ ਕੀ ਸਗਰੀ ਬਾਤ।
ਇਹ ਜਾਏਗਾ, ਵੇਖੇਗਾ ਗੁਰੂ ਜੀ ਦੇ ਆਲੇ ਦੁਆਲੇ ਕਿੰਨੀ ਕੁ ਫੌਜ ਹੈ, ਕਿਹੋ ਜੀ ਉਹਨਾਂ ਦੀ ਵਿਉਂਤ ਬੰਦੀ ਲੜਨ ਦਾ, ਇਹ ਸਾਰਾ ਭੇਤ ਲਵੇਗਾ ਉਹਨਾਂ ਦੇ ਘਰ ਜਾ ਕੇ।
ਦਲ ਬਲ ਆਦ ਪਾਏ ਹੈ ਕਾ।
ਇਹ ਵੇਖੇਗਾ ਉਹਨਾਂ ਦੇ ਦਲ ਦਾ ਬਲ ਕਿੰਨਾ ਕ, ਕਿੱਥੇ ਕਿੱਥੇ ਖਲੋ ਕੇ ਉਹ ਲੜ ਸਕਦੇ ਨੇ।
ਇਸ ਆਏ ਤੇ ਪੁਨਰਣ ਮੰਡੇ।
ਕਹਿੰਦੇ ਜਦੋਂ ਅਨਵਰ ਖਾਨ ਆ ਜਾਏਗਾ ਨਾ ਉੱਥੋਂ ਭੇਤ ਲੈ ਕੇ, ਸੂਹ ਲੈ ਕੇ, ਜਸੂਸੀ ਕਰਕੇ, ਫਿਰ ਆਪਾਂ ਜਾਵਾਂਗੇ ਲੜਨ ਵਾਸਤੇ।
ਖੜਗ ਖਰਨ ਤੇ ਕਰ ਖੰਡ ਖੰਡੇ।
ਫਿਰ ਆਪਣੀਆਂ ਤਲਵਾਰਾਂ ਦੇ ਜ਼ੋਰ ਵਿਖਾਇਓ ਤੇ ਟੁਕੜੇ ਟੁਕੜੇ ਕਰ ਦਿਓ ਦੁਸ਼ਮਣਾਂ ਨੂੰ।
ਦੋਹਰਾ ਖੋਜਾ ਅਨਵਰ ਖਾਨ ਸੁਣ ਕੀਨ ਸਰਾਹਨ ਬਾਤ।
ਖੋਜੇ ਅਨਵਰ ਖਾਨ ਨੇ, ਵਿਚਾਰ ਕੀਤੀ, ਕਹਿੰਦਾ ਠੀਕ ਹੈ, ਇਹਦੇ ਕੋਈ ਕਰਮ ਜਾਗਣੇ ਸੀ ਖੋਜੇ ਅਨਵਰ ਖਾਨ ਦੇ, ਕਿ ਗੁਰੂ ਸਾਹਿਬ ਦੇ ਦਰਸ਼ਨ ਹੋਣੇ ਹੈ, ਇਹਦੇ ਕੋਈ ਭਾਗ ਜਾਗਣੇ ਸਨ, ਕੋਈ ਕਰਮ ਚੰਗੇ ਹੋਣਗੇ। ਇਹਨੇ ਕਿਹਾ ਜੀ ਮੈਂ ਜ਼ਰੂਰ ਜਾਵਾਂਗਾ।
ਇਮਈ ਆਚੀ ਕਰਨ ਹੈ ਜਾਨ ਲੀਜੀਏ ਕਾ।
ਮੈਂ ਜਾਵਾਂਗਾ ਉੱਥੋਂ ਦੀ ਪੂਰੀ ਜਸੂਸੀ ਕਰਾਂਗਾ, ਵੇਖਾਂਗਾ ਸਾਰਾ ਦਾ ਪੇਚ ਘਾਤ ਲੈ ਕੇ ਆਵਾਂਗਾ।
ਅਸ ਮਸਲਤ ਨਿਸ਼ਚੈ ਕਰੀ ਕਾਲੇ ਖਾਂ ਉਮਰਾਵੇ।
ਇਹ ਸਾਰੀ ਸਲਾਹ ਕਰਕੇ ਇਹਨਾਂ ਨੇ ਫੈਸਲਾ ਕੀਤਾ ਵੀ ਲੜਨ ਤੋਂ ਪਹਿਲਾਂ ਖੋਜੇ ਅਨਵਰ ਖਾਨ ਨੂੰ ਭੇਜਿਆ ਜਾਵੇ, ਜਿਹੜਾ ਜਾ ਕੇ ਗੁਰੂ ਜੀ ਦੀ ਜਸੂਸੀ ਕਰਕੇ ਆਵੇ, ਵੇਖੇ ਉੱਥੇ ਕਿ ਕਿੰਨੀ ਕੁ ਫੌਜ ਹੈ ਗੁਰੂ ਜੀ ਦੇ ਪਾਸ ਤੇ ਉਹ ਕਿਵੇਂ ਲੜਨਗੇ।
ਭਇਓ ਤਿਆਰ ਤਬ ਚਲਨ ਕੋ ਅਨਵਰ ਜਾਂ ਕੋ ਨਾਮ।
ਖੋਜਾ ਅਨਵਰ ਖਾਨ ਜਿਸ ਦਾ ਨਾਂ ਹੈ, ਇਹ ਤਿਆਰ ਹੋਇਆ ਗੁਰੂ ਪਾਤਸ਼ਾਹ ਦੇ ਕੋਲ ਜਾਣ ਵਾਸਤੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।